ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਚੋਜ ਕਰ ਰਹੇ ਨੇ। ਸੰਸਾਰ ਤੋਂ ਪਰਦਾ ਜਿਹਾ ਕੀਤਾ ਹੈ ਸਤਿਗੁਰਾਂ ਨੇ, ਹੈਣ ਅੱਜ ਵੀ ਹਾਜ਼ਰ, ਕੇਵਲ ਸਰੀਰ ਦੀ ਖੇਡ ਮਹਾਰਾਜ ਜੀ ਨੇ ਅਲੋਪ ਕੀਤੀ। ਜੋਤੀ ਜੋਤ ਸਮਾਏ ਹਨ, ਦੇਵਪੁਰੀ ਵਿੱਚ ਭਾਰੀ ਕੁਲਾਹਲ ਹੈ, ਖੁਸ਼ੀਆਂ ਹਨ, ਵਿਗਾਸ ਹੈ, ਖੇੜਾ ਹੈ, ਪਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰਸਿੱਖਾਂ ਦੇ ਅੰਦਰ ਵਿਰਾਗ ਦੀ ਦਸ਼ਾ ਹੈ। ਸੱਤ ਦਿਨ ਜਦੋਂ ਬੀਤ ਗਏ, ਸਤਵੇਂ ਦਿਨ ਅੰਮ੍ਰਿਤ ਵੇਲੇ ਆਕਾਸ਼ ਵਿੱਚ ਸਿੱਖਾਂ ਨੇ ਲਾਲੀ ਵੇਖੀ ਹੈ। ਸੰਗਤ ਸਮਝ ਗਈ ਕਿ ਮਹਾਰਾਜ ਛੇਵੇਂ ਪਾਤਸ਼ਾਹ ਨੇ ਖੇਡ ਵਰਤਾਈ ਹੈ। ਇਹ ਜਿਹੜੀ ਆਕਾਸ਼ ਦੀ ਲਾਲੀ ਹੈ, ਇਹ ਗੁਰਦੇਵ ਦੇ ਵਿਵਾਨ ਦੀ ਹੈ। ਗੁਰਸਿੱਖ ਉਤਾਵਲੇ ਹੋ ਕੇ ਪਤਾਲਪੁਰੀ ਸਾਹਿਬ, ਗੁਰੂ ਘਰ ਜੋ ਹੈ, ਕੋਠਾ ਹੈ, ਉਹਦੇ ਨੇੜੇ ਆਉਂਦੇ, ਪਰ ਸਿਪਾਹੀ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਕਰਦਿਆਂ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ, ਕਿਉਂਕਿ ਹੁਕਮ ਸੀ ਕਿ ਜਦੋਂ ਤੱਕ ਸਵਾ ਪੈਰ ਦਿਨ ਨਹੀਂ ਚੜ੍ਹਦਾ ਉਦੋਂ ਤੱਕ ਕਿਸੇ ਨੇ ਨੇੜੇ ਨਹੀਂ ਆਉਣਾ। ਸਵਾ ਪੈਰ ਦਿਨ ਚੜ੍ਹਿਆ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਆਉਣਗੇ, ਉਹ ਆ ਕੇ ਦਰਵਾਜ਼ਾ ਖੋਲ੍ਹਣਗੇ। ਸੋ ਸੰਗਤ ਬੈਠ ਗਈ, ਕਥਾ ਕੀਰਤਨ ਕਰਦਿਆਂ, ਗੁਰਮਤ ਵਿਚਾਰਾਂ ਕਰਦਿਆਂ ਸਮਾਂ ਬੀਤਿਆ। ਜਦੋਂ ਸਵਾ ਪੈਰ ਦਿਨ ਚੜ੍ਹਿਆ ਤਾਂ ਫਿਰ ਉਸ ਵਕਤ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਹੁਕਮ ਦੀ ਪਾਲਣਾ ਕੀਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ। ਦੋਹਰਾ ਸਾਹਿਬ ਭਾਣਾ ਜੋਧ ਪੁਨ, ਸੂਰਜ ਮੱਲ ਸੁਜਾਨ।
ਬਾਬਾ ਭਾਣਾ ਜੀ, ਜੋ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਿਬਜ਼ਾਦੇ ਹਨ, ਬਾਬਾ ਜੋਧ ਰਾਏ ਜੀ, ਬਾਬਾ ਸੂਰਜ ਮੱਲ ਜੀ, ਇਹ ਜਿੰਨੇ ਵੀ ਗੁਰੂ ਘਰ ਦੇ ਪੁਰਾਤਨ ਤੇ ਸਿਆਣੇ ਗੁਰਸਿੱਖ ਹਨ,
ਭਾਈ ਰੂਪਾ ਆਦ ਸਿੱਖ ਆਨਮ ਸੰਦ ਮਹਾਨ,
ਭਾਈ ਰੂਪ ਚੰਦ ਜੀ, ਇਹਨਾਂ ਤੋਂ ਇਲਾਵਾ ਹੋਰ ਵੀ ਜਿਤਨੇ ਗੁਰੂ ਘਰ ਦੇ ਮੁਖੀ ਮਸੰਦ ਸਨ, ਇਹ ਸਾਰੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਲਾਗੇ ਇਕੱਠੇ ਹੋਏ ਹਨ।
ਚੌਪਈ ਫਿਰ ਸਮੀਪ ਸ੍ਰੀ ਤੇਗ ਬਹਾਦੁਰ,
ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ, ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਲਾਗੇ ਥਿਰ ਹਨ, ਟਿਕੇ ਹੋਏ ਹਨ।
ਸ੍ਰੀ ਹਰਿ ਰਾਏ ਸਭਿਨ ਮਹਿ ਸਾਦਰ,
ਬਾਬਾ ਅਣੀ ਰਾਏ ਜੀ ਉਹ ਵੀ ਟਿਕੇ ਹੋਏ ਨੇ। ਸਾਰਿਆਂ ਵਿੱਚ ਜੋ ਸਭ ਤੋਂ ਸਤਿਕਾਰਯੋਗ ਗੁਰਦੇਵ ਹਨ, ਸਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ।
ਕਹਿਓ ਉਠੋ ਅਬ ਖੋਲੋ ਦੁਆਰਾ,
ਸਤਵੇਂ ਪਾਤਸ਼ਾਹ ਨੂੰ ਇਹਨਾਂ ਸਾਰੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਸਵਾ ਪੈਰ ਦਿਨ ਬੀਤ ਚੁੱਕਾ ਹੈ, ਜਿਵੇਂ ਵੱਡਿਆਂ ਸਤਿਗੁਰਾਂ ਦਾ ਛੇਵੇਂ ਪਾਤਸ਼ਾਹ ਦਾ ਹੁਕਮ ਸੀ ਕਿ ਜਦੋਂ ਸਵਾ ਪੈਰ ਦਿਨ ਚੜ ਜਾਏਗਾ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਦਰਵਾਜ਼ਾ ਖੋਲਣਗੇ। ਮਹਾਰਾਜ ਜੀ ਹੁਣ ਆਪ ਜੀ ਕਿਰਪਾ ਕਰਕੇ ਉੱਠੋ, ਉੱਠ ਕੇ ਚੱਲ ਕੇ ਆਪ ਆਪਣੇ ਹੱਥੀਂ ਦਰਵਾਜ਼ਾ ਖੋਲਣਾ ਕਰੋ।
ਜਿਮ ਸ੍ਰੀ ਹਰਿ ਗੋਬਿੰਦ ਉਚਾਰਾ,
ਜਿਵੇਂ ਆਪ ਜੀ ਦੇ ਦਾਦਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਜੀ ਨੂੰ ਆਗਿਆ ਕੀਤੀ ਹੈ, ਆਪ ਜੀ ਨੂੰ ਹੁਕਮ ਕੀਤਾ ਹੈ, ਆਪ ਜੀ ਉਸ ਹੁਕਮ ਦੀ ਪਾਲਣਾ ਕਰੋ।
ਸਵਾ ਜਾਮ ਅਬ ਸਭ ਤਮ ਦਿਨ ਕੋ,
ਮਹਾਰਾਜ ਜੀ ਹੁਣ ਸਵਾ ਪੈਰ ਦਿਨ ਬੀਤ ਚੁੱਕਾ ਹੈ, ਸਤਵਾਂ ਦਿਨ ਹੈ। ਮਹਾਰਾਜ ਜੀ ਨੇ ਸਤਵੇਂ ਦਿਨ ਹੀ ਹੁਕਮ ਕੀਤਾ ਸੀ ਵੀ ਕਿ ਅੱਜ ਤੋਂ ਸਤਵੇਂ ਦਿਨ ਸਵਾ ਪੈਰ ਦਿਨ ਚੜ੍ਹਦਿਆਂ ਦਰਵਾਜ਼ਾ ਖੋਲਣਾ। ਅੱਜ ਮਹਾਰਾਜ ਸਤਵਾਂ ਦਿਨ ਹੈ ਤੇ ਸਵਾ ਪੈਰ ਦਿਨ ਬੀਤ ਚੁੱਕਾ ਹੈ।
ਕਰਹੁ ਸੰਭਾਰਨ ਗੁਰੂ ਬਚਨ ਕੋ,
ਆਪ ਜੀ ਗੁਰੂ ਬਚਨਾਂ ਦੀ ਪਾਲਣਾ ਕਰੋ, ਮਹਾਰਾਜ ਜੀ ਦੇ ਬਚਨਾਂ ਦੀ ਸੰਭਾਲ ਕਰੋ।
ਚਤੁਰ ਘਟੀ ਕੇ ਅੰਮ੍ਰਿਤ ਵੇਲੇ,
ਮਹਾਰਾਜ ਜੀ ਹੁਣ ਚਾਰ ਘੜੀਆਂ ਦਾ ਅੰਮ੍ਰਿਤ ਵੇਲਾ ਹੈ, ਚਾਰ ਘੜੀਆਂ ਅੰਮ੍ਰਿਤ ਵੇਲੇ ਦੇ ਸਮੇ,
ਲੱਖ ਲੀਨੇ ਸਭ ਚਿੰਨ ਸੁਹੇਲੇ,
ਸਾਰੀ ਸੰਗਤ ਨੇ ਚਿੰਨ ਵੇਖ ਲਏ ਨੇ। ਜਦੋਂ ਚਾਰ ਘੜੀਆਂ ਅੰਮ੍ਰਿਤ ਵੇਲਾ ਰਹਿੰਦਾ ਸੀ ਉਸ ਵੇਲੇ ਮਹਾਰਾਜ ਜੀ ਆਕਾਸ਼ ਵਿੱਚ ਇਕਦਮ ਲਾਲੀ ਸੀ, ਬੜੀ ਸੰਘਣੀ ਆਕਾਸ਼ ਵਿੱਚ ਪ੍ਰਕਾਸ਼ ਸੀ, ਸੁਗੰਧੀ ਸੀ। ਕਈ ਗੁਰਸਿੱਖਾਂ ਨੇ ਆਕਾਸ਼ ਦੇ ਕੁਝ ਨਾਦਾਂ ਦੀ ਆਵਾਜ਼ ਵੀ ਸੁਣੀ ਹੈ। ਮਹਾਰਾਜ ਜੀ ਉਸ ਵੇਲੇ ਅੰਮ੍ਰਿਤ ਵੇਲੇ ਸਾਰੇ ਚਿੰਨ ਅਸੀਂ ਵੇਖ ਲਏ ਨੇ, ਸੰਗਤ ਨੇ ਵੇਖ ਲਏ ਨੇ।
ਸੁਣ ਸ਼ਨਾਨ ਕਰ ਸ਼੍ਰੀ ਹਰਿ ਰਾਏ,
ਮਹਾਰਾਜ ਉਹਦੇ ਤੋਂ ਪਤਾ ਲੱਗ ਚੁੱਕਾ ਹੈ ਕਿ ਛੇਵੇਂ ਪਾਤਸ਼ਾਹ ਸੱਚਖੰਡ ਚਲੇ ਗਏ, ਤੇ ਮਹਾਰਾਜ ਹੁਣ ਆਪ ਜੀ ਕਿਰਪਾ ਕਰੋ। ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਉੱਠ ਕੇ ਇਸ਼ਨਾਨ ਪਾਨ ਕੀਤਾ ਹੈ।
ਜੀਰ ਸ਼ਰੀਰ ਨਵੀਨੇ ਪਾਏ,
ਨਵੀਨ ਵਸਤਰ ਮਹਾਰਾਜ ਸਤਵੇਂ ਪਾਤਸ਼ਾਹ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਜਪ ਜੀ ਪਾਠ ਕਰ ਦਵਾਰ ਅਗਾਰੀ,
ਮਹਾਰਾਜ ਜੀ ਜਿੱਥੇ ਪਤਾਲਪੁਰੀ ਸਾਹਿਬ ਅਸਥਾਨ ਹੈ ਦਰਵਾਜੇ ਤੇ ਆ ਕੇ ਸਤਵੇਂ ਪਾਤਸ਼ਾਹ ਜੀ ਚੌਂਕੜਾ ਲਾ ਕੇ ਬੈਠ ਗਏ। ਜਿੰਨੀ ਸੰਗਤ ਸੀ ਗੁਰਸਿੱਖ ਸਨ ਸਾਰੇ ਨਾਲ ਬੈਠ ਗਏ, ਦੂਰ ਦੂਰ ਤੱਕ ਸੰਗਤਾਂ ਬੈਠੀਆਂ ਹੋਈਆਂ। ਮਹਾਰਾਜ ਸਤਵੇਂ ਪਾਤਸ਼ਾਹ ਜੀ ਨੇ ਬੈਠ ਕੇ ਇਕਾਗਰ ਚਿਤ ਹੋ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਦਰਵਾਜੇ ਤੇ ਬੈਠ ਕੇ। ਪਤਾਲਪੁਰੀ ਸਾਹਿਬ ਜੋ ਅਸਥਾਨ ਹੈ ਕੋਠਾ ਸੀ ਪਹਿਲਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਬਣਵਾਇਆ ਸੀ ਆਪਣੇ ਸਰੀਰ ਤੇ ਆਗਣ ਲਈ, ਉਹਦੇ ਦਰਵਾਜੇ ਦੇ ਬਾਹਰ ਬੈਠ ਕੇ ਮਹਾਰਾਜ ਸਤਵੇਂ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ।
ਹੱਥ ਜੋਰ ਤਬ ਬੰਧਨ ਧਾਰੀ,
ਸਲੋਕ ਪੜ੍ਹ ਕੇ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਕਹਿ ਕੇ ਸਾਰਿਆਂ ਨੇ ਸੀਸ ਝੁਕਾਇਆ, ਸਤਵੇਂ ਪਾਤਸ਼ਾਹ ਨੇ ਸੀਸ ਝੁਕਾਇਆ।
ਅੰਤਰ ਤੇ ਸ਼ੰਕਰ ਖੁੱਲ ਗਈ,
ਖਾਲਸਾ ਜੀ ਜਦੋਂ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਸੀਸ ਝੁਕਾਇਆ ਨਾ ਸਮਾਪਤੀ ਕਰਕੇ, ਤੋ ਕੋਠੇ ਦੇ ਅੰਦਰੋਂ ਦਰਵਾਜੇ ਨੂੰ ਅੰਦਰੋਂ ਵੀ ਕੁੰਡੀ ਲੱਗੀ ਹੋਈ ਸੀ। ਉਹਨਾਂ ਵੇਲਿਆਂ ਚ ਸੰਗਲ ਵਾਲੀਆਂ ਕੁੰਡੀਆਂ ਹੁੰਦੀਆਂ ਸੀ ਲੱਗੀਆਂ ਹੋਈਆਂ, ਤੇ ਉਹ ਸੰਗਲ ਵਾਲੀ ਕੁੰਡੀ ਅੰਦਰੋਂ ਵੀ ਲੱਗੀ ਹੋਈ ਸੀ। ਜਦੋਂ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਭੋਗ ਪਾਇਆ, ਸਤਵੇਂ ਪਾਤਸ਼ਾਹ ਨੇ ਸੀਸ ਝੁਕਾਇਆ, ਅੰਦਰੋਂ ਜਿਹੜੀ ਸੰਗਲੀ ਲੱਗੀ ਹੋਈ ਸੀ ਕੁੰਡੀ ਲੱਗੀ ਸੀ ਉਹ ਆਪਣੇ ਆਪ ਖੁੱਲ ਗਈ, ਖੁੱਲਣ ਦੀ ਆਵਾਜ਼ ਬਾਹਰ ਤੱਕ ਸੁਣਾਈ ਦਿੱਤੀ ਹੈ।
ਵਹਿਰ ਇਨਹੋ ਤੇ ਧੁਨ ਸੁਣ ਲਈ,
ਕਿਉਂਕਿ ਸੰਗਲ ਸੀ ਉਹ ਸੰਗਲ ਇਕਦਮ ਜਦੋਂ ਖੁੱਲ ਕੇ ਥੱਲੇ ਡਿੱਗਾ ਤੇ ਬਾਹਰ ਆਵਾਜ਼ ਆਈ, ਸਾਰੀ ਸੰਗਤ ਨੇ ਅੰਦਰੋਂ ਕੁੰਡਾ ਖੁੱਲਣ ਦੀ ਆਵਾਜ਼ ਸੁਣੀ।
ਖੋਲੇ ਦਵਾਰ ਕਿਵਾਰ ਹਟਾਏ,
ਫਿਰ ਮਹਾਰਾਜ ਸਤਵੇਂ ਪਾਤਸ਼ਾਹ ਜੀ ਉੱਠੇ, ਉੱਠ ਕੇ ਆਪ ਆਪਣੇ ਹੱਥੀ ਗੁਰਦੇਵ ਜੀ ਨੇ ਦਰਵਾਜਾ ਖੋਲਿਆ।
ਲੱਗੇ ਕੰਧ ਸੋ ਗੁਰਦਰਸਾਏ,
ਜਦੋਂ ਅੰਦਰ ਪ੍ਰਵੇਸ਼ ਕੀਤਾ ਤਾਂ ਮਹਾਰਾਜ ਛੇਵੇਂ ਪਾਤਸ਼ਾਹ ਦਾ ਢਾਸਣਾ ਲੱਗਾ ਹੋਇਆ, ਕੰਧ ਦੇ ਨਾਲ ਏਦਾਂ ਚੌਂਕੜਾ ਲੱਗਾ ਹੋਇਆ ਤੇ ਢੋ ਜਿਹੜੀ ਹੈ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਏਦਾਂ ਪਿੱਛੇ ਕੰਧ ਦੇ ਨਾਲ ਟਿੱਕੀ ਹੋਈ ਹੈ, ਅਡੋਲ ਹੀ ਚੌਂਕੜੇ ਤੇ ਪਾਤਸ਼ਾਹ ਜੀ ਬੈਠੇ ਹੋਏ ਹਨ।
ਪਦਮਾਸਨ ਕਰ ਥਿਰੇ ਗੁਸਾਈ,
ਪਦਮਾਸਨ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਲੱਗਾ ਹੋਇਆ, ਉਸੇ ਪਦਮਾਸਨ ਦੇ ਵਿਚ ਹੀ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਿਆ ਹੈ।
ਲੋਚਨ ਮੁੰਦ੍ਰਿਤ ਜੋਗੀ ਨਿਆਈ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰ ਬੰਦ ਹਨ, ਏਦਾਂ ਬੰਦ ਨੇ ਜਿਵੇਂ ਕੋਈ ਯੋਗੀ ਯੋਗ ਸਾਧਨਾ ਵੇਲੇ ਬੜੇ ਗਹਿਰੇ ਨੇਤਰ ਬੰਦ ਕਰਕੇ ਬੈਠਦਾ, ਏਦਾਂ ਸਤਿਗੁਰੂ ਜੀ ਦੇ ਨੇਤਰ ਬੰਦ ਹਨ।
ਅੰਤਰ ਬਰ ਕਰ ਜਾਏ ਨਿਹਾਰੇ,
ਜਦੋਂ ਅੰਦਰ ਜਾ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ,
ਸਵਾਸ ਨਾ ਆਵਤ ਦੇਹ ਮਝਾਰੇ,
ਵੇਖਿਆ ਕਿ ਸਰੀਰ ਵਿਚ ਹੁਣ ਸਵਾਸ ਨਹੀਂ ਚੱਲ ਰਹੇ, ਸਵਾਸਾਂ ਦੀ ਚੇਸ਼ਟਾ ਸਰੀਰ ਦੇ ਵਿਚ ਨਹੀਂ ਹੋ ਰਹੀ।
ਜਾਏ ਤਿਨਹੋ ਅਬ ਬੰਧਨ ਕਰੀ,
ਜਾ ਕੇ ਮਹਾਰਾਜ ਸਤਵੇਂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਬੜੇ ਪ੍ਰੇਮ ਨਾਲ ਬੰਦਨਾ ਕੀਤੀ ਹੈ, ਮੱਥਾ ਟੇਕਿਆ ਨਮਸਕਾਰ ਕੀਤੀ ਹੈ।
ਦਿਓ ਹੁਕਮ ਸਭ ਕੋ ਤਿਸ ਘਰੀ,
ਔਰ ਉਸੇ ਵਕਤ ਸਤਵੇਂ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਸਾਰੇ ਗੁਰਸਿੱਖਾਂ ਨੂੰ ਆਗਿਆ ਕੀਤੀ, ਸਾਰੇ ਗੁਰਸਿੱਖਾਂ ਨੂੰ ਹੁਕਮ ਕੀਤਾ ਹੈ।
ਚੰਦਨ ਆਦਿ ਸਮੱਗਰੀ ਭਾਰੀ,
ਭਾਈ ਚੰਦਨ ਦੀ ਲੱਕੜੀ ਲੈ ਕੇ ਆਓ, ਜਿੰਨੀ ਸਮੱਗਰੀ ਅੰਤਮ ਸੰਸਕਾਰ ਵਾਸਤੇ ਹੁੰਦੀ ਹੈ ਉਹ ਸਾਰੀ ਸਮੱਗਰੀ ਇਸੇ ਜਗ੍ਹਾ ਤੇ ਲਿਆ ਕੇ ਇਕੱਠੀ ਕਰੋ।
ਕੀ ਜਹਿ ਤਿਆਰੀ ਬਿਲਮ ਬਿਸਾਰੀ,
ਬਿਨਾ ਦੇਰੀ ਤੋਂ ਤਿਆਰੀ ਕਰੋ, ਛੇਤੀ ਨਾਲ ਜਿੰਨੀਆਂ ਵਸਤੂਆਂ ਚਾਹੀਦੀਆਂ ਹਨ ਅੰਤਮ ਵਿਧੀ ਲਈ ਅੰਤਮ ਸੰਸਕਾਰ ਲਈ ਉਹ ਸਾਰੀ ਸਮੱਗਰੀ ਲੱਕੜੀਆਂ ਆਦਿਕ ਬਸਤਰ ਆਦਿਕ ਜੋ ਜੋ ਵੀ ਚਾਹੀਦਾ ਹੈ ਉਹ ਲੈ ਕੇ ਆਓ।
ਸ੍ਰੀ ਹਰਿ ਰਾਏ ਸੁਭਾਨਾ ਸਾਦਰ,
ਧੰਨ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਬਾਬਾ ਭਾਨਾ ਜੀ ਦੇ ਨਾਲ ਬਚਨ ਕਰ ਰਹੇ ਨੇ ਬੜੇ ਸਤਿਕਾਰ ਨਾਲ।
ਸੂਰਜ ਮੱਲ ਸ੍ਰੀ ਤੇਗ ਬਹਾਦੁਰ,
ਬਾਬਾ ਸੂਰਜ ਮੱਲ ਜੀ ਵੀ ਕੋਲ ਖੜੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕੋਲ ਖੜੇ ਦਰਸ਼ਨ ਕਰ ਰਹੇ ਨੇ, ਬਾਬਾ ਅਣੀ ਰਾਏ ਜੀ, ਜੋਧ ਰਾਏ ਜੀ, ਭਾਈ ਰੂਪ ਚੰਦ ਜੀ, ਭਾਈ ਲਾਲ ਚੰਦ ਜੀ ਵਰਗੇ ਸਾਰੇ ਮਹਾਂਪੁਰਖ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ 'ਚ ਭਾਈ ਦਇਆ ਰਾਮ ਜੀ ਵਰਗੇ ਗੁਰਮੁਖ ਉਹ ਹੱਥ ਜੋੜ ਕੇ ਖੜੇ ਹਨ।
ਰਾਏ ਜੋਧ ਪੁਨ ਮੁਖ ਮਸੰਦ,
ਜੋਧ ਰਾਏ ਤੇ ਜਿੰਨੇ ਗੁਰੂ ਘਰ ਦੇ ਮੁਖੀਏ ਮਸੰਦ ਸਨ।
ਆਏ ਬਿਲੋ ਕੈ ਮਿਲ ਕੈ ਬ੍ਰਿੰਦ,
ਸਾਰੇ ਅੰਦਰ ਆਏ, ਸਾਰਿਆਂ ਨੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ। ਮਹਾਰਾਜ ਜੀ ਅਡੋਲ ਹੀ ਬੈਠੇ ਆ, ਢਾਸਣਾ ਲੱਗਾ ਛੇਵੇਂ ਪਾਤਸ਼ਾਹ ਦਾ, ਚੌਂਕੜਾ ਲੱਗਾ ਹੋਇਆ। ਸਾਰੇ ਵਾਰੀ ਵਾਰੀ ਅੰਦਰ ਆਉਂਦੇ, ਕਿਉਂਕਿ ਛੋਟਾ ਜਿਹਾ ਕਮਰਾ ਸੀ। ਆ ਕੇ ਸਾਰੇ ਦਰਸ਼ਨ ਕਰਦੇ, ਮਹਾਰਾਜ ਜੀ ਨੂੰ ਨਮਸਕਾਰਾਂ ਕਰਦੇ ਹਨ।
ਖੁਸ਼ ਆਸਨ ਪਰ ਗੁਰੂ ਪੜਾਏ,
ਮਹਾਰਾਜ ਜੀ ਦਾ ਪਾਵਨ ਸਰੀਰ ਇਹਨਾਂ ਸਾਰੇ ਸਿੱਖਾਂ ਨੇ ਰਲ ਕੇ ਥੱਲੇ ਆਸਣ ਲਾ ਕੇ ਪਾਤਸ਼ਾਹ ਦਾ ਆਸਣ ਤੇ ਸਰੀਰ ਲਟਾਇਆ ਹੈ, ਕਿਉਂਕਿ ਗੁਰਦੇਵ ਨੇ ਬੈਠਿਆਂ ਬੈਠਿਆਂ ਹੀ ਸਰੀਰ ਤਿਆਗਿਆ ਸੀ ਛੇਵੇਂ ਪਾਤਸ਼ਾਹ ਨੇ। ਉਹ ਸਿੱਖਾਂ ਨੇ ਜਿਹੜੀ ਬੈਠਣ ਦੀ ਮੁਦਰਾ ਸੀ ਸਤਿਗੁਰੂ ਛੇਵੇਂ ਪਾਤਸ਼ਾਹ ਦੀ, ਉਹਨੂੰ ਖੋਲ ਕੇ ਤੇ ਗੁਰਦੇਵ ਨੂੰ ਲਟਾ ਦਿੱਤਾ ਹੈ ਆਸਣ ਤੇ।
ਤਦਰਵ ਕੋ ਸੁਚ ਨੀਰ ਅਨਾਏ,
ਸਤਲੁਜ ਦਰਿਆ ਦਾ ਜਿਹੜਾ ਨਿਰਮਲ ਜਲ ਸੀ ਉਹ ਜਲ ਘੜੇ ਭਰ ਕੇ, ਗਾਗਰਾਂ ਭਰ ਕੇ ਲਿਆਂਦੀਆਂ।
ਮਿਲ ਬਹੁ ਕਰਵਾਇਸ ਇਸ਼ਨਾਨ,
ਬਾਬਾ ਭਾਨਾ ਜੀ, ਭਾਈ ਜੋਧ ਰਾਏ ਜੀ ਨੇ, ਹੋਰ ਸਾਰੇ ਗੁਰਸਿੱਖਾਂ ਨੇ ਰਲ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਸਰੀਰ ਦਾ ਇਸ਼ਨਾਨ ਕਰਵਾਇਆ ਹੈ। ਬੜਾ ਬਲੀ ਸਰੀਰ ਸੀ ਮਹਾਰਾਜ ਛੇਵੇਂ ਪਾਤਸ਼ਾਹ ਦਾ, 7.5 ਫੁੱਟ ਉੱਚਾ ਲੰਮਾ ਕੱਦ ਸੀ। ਸਰੀਰ ਦਾ ਵਜਨ ਵੀ ਸਤਿਗੁਰੂ ਜੀ ਦਾ ਬਹੁਤ ਭਾਰਾ ਸੀ। ਭਾਰੇ ਸਤਿਗੁਰੂ ਹਨ ਤੇ ਬਲਵਾਨ ਸਰੀਰ ਹੈ ਸਤਿਗੁਰਾਂ ਦਾ। ਉਹ ਗੁਰਦੇਵ ਦੇ ਪਾਵਨ ਸਰੀਰ ਦਾ ਇਸ਼ਨਾਨ ਸਾਰੇ ਗੁਰਸਿੱਖਾਂ ਨੇ ਆਪ ਆਪਣੇ ਹੱਥੀ ਰਲ ਕੇ ਕਰਵਾਇਆ ਹੈ।
ਮੁਖ ਕੀ ਜੋਤ ਸੋ ਜੀਤ ਸਮਾਨ,
ਆਮ ਕਰਕੇ ਜਦੋਂ ਸਰੀਰ ਚੋਂ ਚੇਤਨਾ ਨਿਕਲ ਜਾਂਦੀ ਹੈ ਮਨੁੱਖੀ ਸਰੀਰਾਂ ਦੇ ਚਿਹਰੇ ਮੁਰਝਾ ਜਾਂਦੇ ਹਨ, ਪਰ ਛੇਵੇਂ ਪਾਤਸ਼ਾਹ ਜੀ ਦਾ ਮੁਖ ਮੰਡਲ ਉਸੇ ਤਰ੍ਹਾਂ ਹੀ ਦਗ ਦਗ ਕਰ ਰਿਹਾ ਹੈ। ਭਾਵੇਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਰੀਰ ਤਿਆਗ ਦਿੱਤਾ ਹੈ, ਪਰ ਚਿਹਰੇ ਤੇ ਉਸੇ ਤਰ੍ਹਾਂ ਦੀ ਜੋਤੀ ਹੈ ਜਿਵੇਂ ਮਹਾਰਾਜ ਜੀ ਜਦੋਂ ਸਰੀਰ ਵਿੱਚ ਸੀ ਉਦਾਂ ਦੀ, ਚਿਹਰੇ ਤੇ ਕੋਈ ਫਰਕ ਨਹੀਂ ਪਿਆ। ਸਰੀਰ ਵੀ ਸਤਿਗੁਰੂ ਜੀ ਦਾ ਉਸੇ ਤਰ੍ਹਾਂ ਹੀ ਕੋਮਲ ਹੈ।
ਸੁੰਦਰ ਸੂਖਮ ਪਟ ਪਹਿਰਾਏ,
ਬੜੇ ਸੋਹਣੇ ਬਸਤਰ ਗੁਰਸਿੱਖਾਂ ਨੇ ਬਰੀਕ ਧਾਗੇ ਦੇ ਬਣੇ ਹੋਏ ਉਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਤਨ ਤੇ ਪਵਾਏ ਹਨ।
ਨਰ ਬਹੁ ਲਾਗ ਵਿਮਾਨ ਬਣਾਏ,
ਬਹੁਤ ਸਾਰੇ ਨਰਾਂ ਨੇ, ਸੇਵਕਾਂ ਨੇ ਆਪ ਆਪਣੇ ਹੱਥੀ ਸੇਵਾ ਕਰਦਿਆਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਸਰੀਰ ਲਈ ਵਿਮਾਨ ਤਿਆਰ ਕੀਤਾ। ਗੁਰਸਿੱਖ ਆਪ ਆਪਣੇ ਹੱਥੀ ਵਿਮਾਨ ਬਣਾ ਰਹੇ ਹਨ।
ਛਾਦ ਪਟੰਬਰ ਸੋ ਪਸ਼ਮੰਬਰ,
ਇਹਦੇ ਵਿਮਾਨ ਦੇ ਉੱਤੇ ਬੜੇ ਸੋਹਣੇ ਪਟੰਬਰ ਬਸਤਰ ਰੇਸ਼ਮ ਦੇ ਪਸ਼ਮੀਨੇ ਦੇ ਉਹ ਵਿਛਾਈ ਕਰਕੇ ਵਿਮਾਨ ਤਿਆਰ ਕਰ ਰਹੇ ਹਨ।
ਪਾਏ ਬਹਰ ਜਰੀਅਨ ਕੇ ਅੰਬਰ,
ਫਿਰ ਉਹਦੇ ਤੇ ਜਰੀਦਾਰ ਜਿਹੜੇ ਕੱਪੜੇ ਨੇ ਉਹ ਪਾਏ ਨੇ ਜਿਹਦੇ ਨਾਲ ਵਿਮਾਨ ਝਿਲਮਿਲ ਕਰਦਾ, ਪ੍ਰਕਾਸ਼ ਕਰਦਾ ਹੈ।
ਸਭ ਉਪ ਬਨ ਕੇ ਫੂਲ ਮੰਗਾਏ,
ਕੀਰਤਪੁਰ ਸਾਹਿਬ ਬਾਗ ਬੜੇ ਸੀ, ਬਾਗਾਂ ਵਿੱਚੋਂ ਚੰਗੇ ਵਧੀਆ ਵਧੀਆ ਜਿਹੜੇ ਫੁੱਲ ਸਨ ਉਹ ਸਾਰੇ ਸਿੱਖਾਂ ਨੇ ਚੁਣ ਚੁਣ ਕੇ ਮੰਗਵਾਏ ਹਨ।
ਘਰ ਘਰ ਮਾਲ ਬਿਸਾਲੀ ਲਿਆਏ,
ਉਹਨਾਂ ਫੁੱਲਾਂ ਦੀਆਂ ਮਾਲਾਵਾਂ ਗੁੰਦ ਗੁੰਦ ਕੇ, ਵੱਡੀਆਂ ਵੱਡੀਆਂ ਮਾਲਾਵਾਂ ਉਹਨਾਂ ਫੁੱਲਾਂ ਦੀਆਂ ਤਿਆਰ ਕੀਤੀਆਂ।
ਸਭ ਵਿਮਾਨ ਕੇ ਚਹੁ ਦਿਸ ਮਾਹੀ,
ਫੁੱਲਾਂ ਦੀਆਂ ਮਾਲਾਵਾਂ ਮਹਾਰਾਜ ਛੇਵੇਂ ਪਾਤਸ਼ਾਹ ਦਾ ਜੋ ਪਾਵਨ ਵਿਮਾਨ ਹੈ ਉਸ ਵਿਮਾਨ ਦੇ ਚਾਰੇ ਪਾਸੇ ਫੁੱਲਾਂ ਦੀਆਂ ਮਾਲਾਵਾਂ ਨੂੰ ਗੁੰਦ ਕੇ ਬੰਨਦੇ ਹਨ। ਫੁੱਲਾਂ ਦੇ ਨਾਲ ਸਾਰਾ ਵਿਮਾਨ ਸਜਾਇਆ ਹੈ।
ਲੜਕਾਵਨ ਕੀਨੀ ਦੁੱਤ ਜਾਹੀ,
ਫੁੱਲਾਂ ਦੀਆਂ ਉਹ ਲੜੀਆਂ ਮਹਾਰਾਜ ਜੀ ਦੇ ਵਿਮਾਨ ਦੇ ਨਾਲ ਥੱਲੇ ਲਟਕਦੀਆਂ ਨਜ਼ਰ ਆਉਂਦੀਆਂ, ਬੜੇ ਹੀ ਸੁੰਦਰ ਫੁੱਲ ਹਨ।
ਪੁਸ਼ਪਨ ਸੋ ਛਾਦੇ ਉਹ ਤਬ ਸਾਰੇ,
ਸਾਰਾ ਵਿਮਾਨ ਫੁੱਲਾਂ ਦੇ ਨਾਲ ਢੱਕ ਦਿੱਤਾ, ਫੁੱਲਾਂ ਦੀਆਂ ਮਾਲਾਵਾਂ ਨਾਲ ਗੁੰਦ ਗੁੰਦ ਕੇ ਪਰੋ ਕੇ ਫੁੱਲ ਗੁਰਸਿੱਖਾਂ ਨੇ ਬੜੀ ਰੀਝ ਨਾਲ ਵਿਮਾਨ ਤਿਆਰ ਕੀਤਾ ਹੈ।
ਅਨਿਕ ਸੁਗੰਧਨ ਪਾਏ ਉਦਾਰੇ,
ਤੇ ਸੁਗੰਧੀਆਂ ਦਾ ਚਰਚਣ ਕੀਤਾ, ਚੰਦਨ ਦਾ, ਫੁਲੇਲ ਦਾ, ਇਤਰ ਦਾ ਜਿਹੜਾ ਹੈ ਉਹ ਵਿਮਾਨ ਦੇ ਉੱਤੇ ਛਿੜਕਾਵ ਕੀਤਾ ਹੈ।
ਸ਼ਬਦ ਰਬਾਬੀ ਗਾਵਨ ਗਾਵੇ,
ਭਾਈ ਬਾਬਕ ਜੀ ਦੇ ਸਪੁੱਤਰ ਕੀਰਤਨ ਕਰ ਰਹੇ ਸਨ, ਰਬਾਬੀ ਬੜੇ ਪ੍ਰੇਮ ਨਾਲ ਵੈਰਾਗਮਈ ਗੁਰਬਾਣੀ ਦਾ ਕੀਰਤਨ ਗਾ ਰਹੇ ਹਨ।
ਮਾਰੂ ਅਰ ਵਡਹੰਸ ਸੁਣਾਵੇ,
ਵੈਰਾਗਮਈ ਸਮੇਂ ਵਿੱਚ ਵਡਹੰਸ ਰਾਗ ਮਾਰੂ ਰਾਗ, ਤਿਲੰਗ ਰਾਗ, ਇਹ ਰਾਗ ਰਾਗੀ ਸਿੰਘਾਂ ਵੱਲੋਂ ਗਾਏ ਜਾਂਦੇ ਹਨ। ਇਹ ਵੈਰਾਗ ਦੇ ਰਾਗ ਨੇ ਗੁਰੂ ਖਾਲਸਾ ਜੀ। ਮਾਰੂ ਰਾਗ ਵੀ ਗੁਰੂ ਖਾਲਸਾ ਜੀ ਵੈਰਾਗਮਈ ਸਮੇਂ ਚ ਪੜਿਆ ਜਾਂਦਾ ਹੈ, ਔਰ ਇਸੇ ਤਰ੍ਹਾਂ ਰਾਗ ਬੜਹੰਸ ਵੀ ਵੈਰਾਗਮਈ ਸਮੇਂ ਗਾਇਆ ਜਾਂਦਾ ਹੈ। ਸਮੇਂ ਸਮੇਂ ਦੇ ਰਾਗ ਰਚੇ ਨੇ ਸਤਿਗੁਰਾਂ ਨੇ ਬਾਣੀ ਵਿੱਚ। ਤੋ ਰਬਾਬੀ ਸਿੱਖਾਂ ਨੇ ਵੜਹੰਸ ਰਾਗ, ਮਾਰੂ ਰਾਗ ਗਾਇਨ ਕੀਤਾ ਹੈ।
ਦੋਨੋ ਗੁਰ ਪਤਨੀ ਤਬ ਆਈ,
ਇਹਨੇ ਨੂੰ ਸਤਿਗੁਰੂ ਜੀ ਦੇ ਦੋਨੋ ਮਹਿਲ ਮਾਤਾ ਨਾਨਕੀ ਜੀ ਔਰ ਮਾਤਾ ਮਰਵਾਈ ਜੀ ਵੀ ਚੱਲ ਕੇ ਆਏ ਹਨ।
ਸੰਗ ਨਗਰ ਨਾਰੀ ਸਮੁਦਾਈ,
ਉਹਨਾਂ ਨਾਲ ਕੀਰਤਪੁਰ ਸਾਹਿਬ ਦੀਆਂ ਜਿਤਨੀਆਂ ਇਸਤਰੀਆਂ ਹਨ ਸਾਰੀਆਂ ਨਾਰੀਆਂ ਇਕੱਠੀਆਂ ਹੋ ਕੇ ਚੱਲ ਕੇ ਆਈਆਂ ਹਨ।
ਸਤਿਗੁਰ ਕੇ ਗੁਣ ਵਰਣਨ ਕਰਤੀ,
ਮਹਾਰਾਜ ਜੀ ਦੇ ਗੁਣਾਂ ਨੂੰ ਵਰਣਨ ਕਰਦੀਆਂ ਹਨ, ਗੁਰਦੇਵ ਦੇ ਪਾਵਨ ਗੁਣਾਂ ਨੂੰ ਗਾਇਨ ਕਰਦੀਆਂ ਹਨ ਮਾਤਾ ਜੀ।
ਅਸ਼ਰੂ ਬਿਲੋਚਨ ਤੇ ਬਹੁ ਧਰਤੀ,
ਔਰ ਨੇਤਰਾਂ ਚੋਂ ਨੀਰ ਬਹਾਉਂਦੀਆਂ ਜਿਨ੍ਹਾਂ ਦੇ ਪਤੀ ਦੇਵ ਜਿਨ੍ਹਾਂ ਦੇ ਸਨਮੁਖ ਪ੍ਰਾਣ ਤਿਆਗ ਕੇ ਗਏ ਹੋਣ, ਆਪ ਪਰਮੇਸ਼ਰ ਪਤੀ ਰੂਪ ਚ ਜਿਨ੍ਹਾਂ ਨੂੰ ਮਿਲੇ, ਉਹ ਮਾਤਾ ਜੀ ਹੋਣਾ ਦੇ ਅੰਦਰ ਕੈਸੀ ਵੈਰਾਗ ਦੀ ਅਵਸਥਾ ਹੋਵੇਗੀ। ਇਹ ਮੋਹ ਨਹੀਂ ਹੈ ਗੁਰੂ ਖਾਲਸਾ ਜੀ, ਇਹ ਪ੍ਰੇਮ ਦਾ ਰੋਵਣਾ ਹੈ। ਗੁਰੂ ਘਰ ਦੇ ਵਿੱਚ ਰੋਵੈ ਲਾਏ ਪਿਆਰੂ ਨੂੰ ਪ੍ਰਵਾਨ ਕੀਤਾ, ਮੋਹ ਵਸ ਹੋ ਕੇ ਰੋਣ ਦੀ ਮਨਾਈ ਹੈ, ਪਰ ਪ੍ਰੇਮ ਚ ਆ ਕੇ ਨੇਤਰ ਪਹਿਰਾਉਣੇ ਆਪਣੇ ਮਾਲਕ ਦੇ, ਉਸ ਨੂੰ ਗੁਰਦੇਵ ਨੇ ਪ੍ਰਵਾਨ ਕੀਤਾ, ਮੋਹੇ ਨੀਰ ਵਹੇ ਵਹਿ ਚੱਲੈ ਜੀਉ ਵਾਲੀ ਖੇਡ ਕਰਕੇ। ਤੋ ਮਾਤਾ ਜੀ ਹੋਣਾ ਦੇ ਨੇਤਰ ਸਜਲ ਹਨ, ਵੈਰਾਗ ਦੀ ਦਸ਼ਾ ਵਿੱਚ ਹਨ।
ਖੁੱਲੇ ਸੀਸ ਪਰ ਕੇਸ਼ ਵਿਸਾਲੇ,
ਨੇਤਰ ਭਰੇ ਹੋਏ ਹਨ, ਮਾਤਾ ਜੀ ਦਾ ਸਰੀਰ ਮਾਤਾ ਜੀ ਦੇ ਤਨ ਦੀ ਬੇਬਲਤਾਈ ਹੈ।
ਆਨ ਥਿਰੀ ਤੈ ਸਭ ਇੱਕ ਨਾਲੇ,
ਜਿੰਨੀਆਂ ਨਗਰ ਦੀਆਂ ਇਸਤਰੀਆਂ ਨੇ ਸਾਰੀਆਂ ਨੂੰ ਨਾਲ ਲੈ ਕੇ ਜਿੱਥੇ ਛੇਵੇਂ ਪਾਤਸ਼ਾਹ ਨੇ, ਕਿਉਂਕਿ ਪਤਾਲਪੁਰੀ ਸਾਹਿਬ ਜੋ ਗੁਰੂ ਘਰ ਹੈ ਇਹ ਨਗਰ ਤੋਂ ਬਾਹਰ ਬਾਹਰ ਸੀ, ਤੋ ਗੁਰਦੇਵ ਨੇ ਬਾਰ ਬਾਰ ਆਪਣਾ ਸਥਾਨ ਬਣਵਾਇਆ ਸੀ ਸਰੀਰ ਤਿਆਗਣ ਲਈ। ਤੋ ਉੱਥੇ ਸਾਰੀਆਂ ਇਸਤਰੀਆਂ ਚੱਲ ਕੇ ਆਈਆਂ ਹਨ ਮਾਤਾ ਜੀ ਹੋਣਾ ਦੇ ਨਾਲ।
ਸੰਗਤ ਆਣ ਹਜ਼ਾਰੋਂ ਖਰੀ,
ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਆਣ ਕੇ ਖੜੀਆਂ ਹਨ।
ਇੱਕ ਦਿਸ਼ ਅਖਿਲ ਬਾਹਿਨੀ ਥਿਰੀ,
ਮਹਾਰਾਜ ਜੀ ਦੀ ਜਿੰਨੀ ਫੌਜ ਸੀ ਛੇਵੇਂ ਪਾਤਸ਼ਾਹ ਦੇ ਯੋਧੇ ਤਿਆਰ ਬਰ ਤਿਆਰ ਸੂਰਮੇ, ਇੱਕ ਪਾਸੇ ਉਹ ਸਾਰੇ ਸ਼ਸਤਰਧਾਰੀ ਹੋ ਕੇ ਸੰਦਬੱਧ ਹੋ ਕੇ ਖੜੇ ਹਨ।
ਜੈ ਜੈਕਾਰ ਹੋਤ ਚਹੁ ਫੇਰੇ,
ਚਾਰੇ ਪਾਸੇ ਸਤਿਗੁਰਾਂ ਦੀ ਜੈ ਜੈਕਾਰ ਦਾ ਨਾਦ ਗੂੰਜ ਰਿਹਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਜੈ ਜੈਕਾਰ ਹੋ ਰਹੀ ਹੈ।
ਧੰਨ ਗੁਰੂ ਸੁਖ ਦੇਤ ਬਡੇਰੇ,
ਧੰਨ ਸਤਿਗੁਰੂ ਜੀ, ਧੰਨ ਸਤਿਗੁਰੂ ਜੀ, ਮਹਾਰਾਜ ਆਪ ਜੀ ਨੇ ਸਾਨੂੰ ਬੜੀ ਸੁਖ ਬਖਸ਼ੇ, ਏਦਾਂ ਗੁਰਸਿੱਖ ਕਹਿ ਰਹੇ। ਧੰਨ ਹੋ ਸਤਿਗੁਰੂ ਜੀ, ਤੁਸੀਂ ਧੰਨ ਹੋ, ਆਪ ਜੀ ਨੇ ਸਾਨੂੰ ਬੇਨਤੀ ਸੁਖ ਬਖਸ਼ ਕੇ ਨਿਵਾਜਿਆ ਹੈ।
ਨਿਜ ਨਿਜ ਬਾਤਨ ਨਰਨ ਸੁਣਾਵੇ ਹੈ,
ਸਾਰੇ ਲੋਕ ਜਿੰਨੇ ਵੀ ਉੱਥੇ ਖੜੇ ਨੇ ਆਪੋ ਆਪਣਾ ਬਚਨ, ਜਿਹੜਾ ਕਿਸੇ ਦਾ ਸਤਿਗੁਰਾਂ ਨਾਲ ਕੋਈ ਬਚਨ ਹੋਇਆ ਉਹ ਇੱਕ ਦੂਜੇ ਨੂੰ ਸੁਣਾ ਰਹੇ ਨੇ ਕਿ ਮੈਨੂੰ ਛੇਵੇਂ ਪਾਤਸ਼ਾਹ ਨੇ ਆਹ ਬਚਨ ਕਹੇ ਸਨ, ਛੇਵੇਂ ਪਾਤਸ਼ਾਹ ਨੇ ਮੈਨੂੰ ਆਹ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ, ਏਦਾਂ ਸਾਰੇ ਆਪੋ ਵਿੱਚ ਗੱਲਾਂ ਕਰਦੇ ਹਨ।
ਜਿਨ ਮਹਿ ਸਤਿਗੁਰ ਕੇ ਗੁਣ ਗਾਵੇ ਹੈ,
ਜਿੰਨੇ ਵੀ ਬਚਨ ਚੱਲ ਰਹੇ ਨੇ ਉੱਥੇ ਸਿੱਖਾਂ ਵਿੱਚ, ਹਜ਼ਾਰਾਂ ਸਿੱਖ ਨੇ, ਜਿੰਨੇ ਵੀ ਸਿੱਖਾਂ ਦੇ ਬਚਨ ਚੱਲ ਰਹੇ ਨੇ ਸਭ ਦੇ ਬਚਨਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਗੁਣਾਂ ਦਾ ਗਾਇਨ ਹੋ ਰਿਹਾ, ਸਾਰੇ ਬਚਨਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਦੀ ਰਚਨਾ ਹੈ।
ਇੱਕ ਸੁਣ ਕਰ ਹੈ ਸਰਾਹੀਨ ਤਵੈ,
ਇੱਕ ਸੁਣਾਉਂਦਾ ਤੇ ਦੂਜਾ ਸੁਣ ਕੇ ਕਹਿੰਦਾ ਹਾਂ ਵਾਹ, ਏਦਾਂ ਹੀ ਸਨ ਸਤਿਗੁਰੂ ਜੀ। ਜਿਵੇਂ ਕੋਈ ਇੱਕ ਕਹਿੰਦਾ ਨਾ ਕਿ ਛੇਵੇਂ ਪਾਤਸ਼ਾਹ ਨੇ ਮੇਰੇ ਤੇ ਦਇਆ ਕਰਕੇ ਮੇਰੇ ਤੇ ਆਹ ਬਖਸ਼ਿਸ਼ ਕੀਤੀ, ਤੇ ਅਗਲਾ ਸੁਣ ਕੇ ਕਹਿੰਦਾ ਹਾਂ ਵਾਕਈ ਏਦਾਂ ਹੀ ਸਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ, ਏਦਾਂ ਹੀ ਕਿਰਪਾ ਕਰਦੇ ਸਨ, ਏਦਾਂ ਹੀ ਬਖਸ਼ਿਸ਼ਾਂ ਕਰਕੇ ਨਿਵਾਜਦੇ ਸਨ।
ਇਮ ਜਸ ਕੋ ਭਾਖਤ ਮਿਲ ਸਵੈ,
ਸਾਰੇ ਮਾਈ ਭਾਈ ਜਿੰਨੇ ਵੀ ਉੱਥੇ ਹਾਜ਼ਰ ਨੇ ਸਭ ਮਿਲ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕਰਦੇ ਹਨ, ਸਤਿਗੁਰੂ ਜੀ ਦੀ ਵਡਿਆਈ ਕਰਦੇ ਹਨ।
ਸੰਖ ਅਨੇਕ ਬਜਾਵਨ ਕਰ ਹੈ,
ਕਈ ਗੁਰਸਿੱਖ ਸੰਖ ਵਜਾ ਰਹੇ ਨੇ, ਕੋਈ ਮਿਰਦੰਗ ਵਜਾ ਰਿਹਾ, ਕੋਈ ਨਰ ਸਿੰਘੇ ਵਜਾ ਰਿਹਾ ਹੈ
ਬਾਦਤ ਬ੍ਰਿੰਦ ਬਜ ਹੈ ਧੁਨ ਪਰ ਹੈ
ਕਈ ਤਰ੍ਹਾਂ ਦੇ ਜਿਹੜੇ ਸਾਜ ਨੇ ਉਹ ਵੱਜ ਰਹੇ ਨੇ ਰਬਾਬ ਵੱਜ ਰਹੀ ਹੈ ਮਿਰਦੰਗ ਵੱਜ ਰਹੇ ਨੇ ਪਖਾਵਜ ਵੱਜ ਰਹੇ ਹਨ
ਆਨ ਆਨ ਫੁੱਲਨ ਬਰਖਾਵ ਹੈ
ਸਿਖਾਉਂਦੇ ਫੁੱਲਾਂ ਦੀਆਂ ਬੁੱਕਾਂ ਭਰ ਕੇ ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਦਾ ਬਿਬਾਨ ਹੈ ਉਸ ਬਿਬਾਨ ਤੇ ਆ ਕੇ ਫੁੱਲਾਂ ਦੀ ਗੁਰਸਿੱਖ ਵਰਖਾ ਕਰਦੇ ਹਨ
ਨਿਕਟ ਹੋਏ ਸਭ ਸੀਸ ਨਿਵਾਵ ਹੈ
ਹੋ ਕੇ ਮਹਾਰਾਜ ਜੀ ਦੇ ਪਾਵਨ ਸਰੀਰ ਨੂੰ ਸੀਸ ਝੁਕਾਉਂਦੇ ਨਮਸਕਾਰਾਂ ਕਰਦੇ ਹਨ
ਭੀਰ ਭੂਰ ਹੋਈ ਤੇ ਸਮੇਂ
ਬਹੁਤ ਜ਼ਿਆਦਾ ਭਾਰੀ ਇਕੱਠ ਹੈ ਸੰਗਤ ਦਾ ਪੈਰ ਰੱਖਣ ਨੂੰ ਕਿਤੇ ਥਾਂ ਨੀ ਨਜ਼ਰ ਆਉਂਦੀ ਇੰਨੀ ਜ਼ਿਆਦਾ ਸੰਗਤ ਹੈ
ਫਿਰੇ ਦੂਰ ਕੋ ਤਹਿ ਤੇ ਨਮੈ
ਕਈ ਸਿੱਖ ਨੇੜੇ ਨੀ ਆ ਸਕੇ ਉਹ ਦੂਰੋਂ ਹੀ ਖਲੋਤੇ ਨਮਸਕਾਰਾਂ ਕਰ ਰਹੇ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਧਾਰ ਕੇ ਗੁਰਦੇਵ ਨੂੰ ਪ੍ਰਣਾਮ ਕਰ ਰਹੇ ਹਨ
ਸੂਰਜ ਮਲ ਸ਼੍ਰੀ ਤੇਗ ਬਹਾਦੁਰ
ਬਾਬਾ ਸੂਰਜ ਮਲ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ
ਰਾਏ ਜੋਧ ਅਰ ਭਾਨਾ ਸਾਦਰ
ਭਾਈ ਜੋਧ ਰਾਏ ਜੀ ਔਰ ਭਾਈ ਭਾਨਾ ਜੀ ਇਹਨਾਂ ਚੋਹਾਂ ਨੇ ਬਹੁਤ ਸਤਿਕਾਰ ਨਾਲ
ਇਨ ਤੇ ਆਦਿਕ ਬ੍ਰਿੰਦ ਮਸੰਦ
ਇਹਨਾਂ ਤੋਂ ਇਲਾਵਾ ਹੋਰ ਜਿੰਨੇ ਗੁਰੂ ਘਰ ਦੇ ਮਸੰਦ ਸੇਵਕ ਸਨ
ਲਿਓ ਉਠਾਏ ਬਿਮਾਨ ਬੁਲੰਦ
ਬਾਬਾ ਲਾਲ ਚੰਦ ਜੀ ਹੋਣਾ ਸਭ ਨੇ ਰਲ ਕੇ ਇਕੱਠਿਆਂ ਹੋ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਸਰੀਰ ਵਾਲਾ ਜੋ ਬਿਬਾਨ ਹੈ ਉਹ ਮੋਢਿਆਂ ਤੇ ਚੁੱਕਿਆ ਬੜੇ ਅਦਬ ਨਾਲ ਸਤਿਕਾਰ ਨਾਲ ਚੁੱਕਿਆ ਹੈ
ਧਨ ਗਨ ਕੰਚਨ ਪੁਸ਼ਪ ਬਣਾਏ
ਗੁਰਸਿੱਖ ਜਿਹੜੇ ਧਨੀ ਸਨ ਸ਼ਾਹੂਕਾਰ ਸਨ ਉਹਨਾਂ ਨੇ ਧਨ ਦੇ ਖਰਚਾ ਕਰਕੇ ਸੋਨੇ ਦੀਆਂ ਕਈ ਚੀਜ਼ਾਂ ਬਣਾ ਕੇ ਅਸ਼ਰਫੀਆਂ ਵਗੈਰਾ ਉਹ ਮਹਾਰਾਜ ਜੀ ਦੇ ਪਾਵਨ ਸਰੀਰ ਦੇ ਉੱਤੋਂ ਵਾਰਦੇ ਹਨ ਉਹ ਮਹਾਰਾਜ ਜੀ ਦੇ ਸਰੀਰ ਤੋਂ ਦਾਨ ਕਰਦੇ ਹਨ
ਬਹੁ ਕਰ ਗੇਰਤ ਸੋ ਬਰਖਾਏ
ਵਰਖਾ ਕਰ ਦਿੱਤੀ ਦਾਨੀ ਸਿੱਖਾਂ ਨੇ ਸ਼ਾਹੂਕਾਰ ਗੁਰਸਿੱਖਾਂ ਨੇ
ਸ਼੍ਰੀ ਹਰ ਰਾਏ ਚਮਰ ਗਹਿ ਹਾਥ
ਧੰਨ ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਦੇ ਹੱਥਾਂ ਵਿਚ ਚਵਰ ਸਾਹਿਬ ਹੈ ਮਹਾਰਾਜ ਸਤਵੇਂ ਪਾਤਸ਼ਾਹ ਨੇ ਚਵਰ ਆਪਣੇ ਹੱਥੀ ਪਕੜਿਆ ਔਰ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਸਰੀਰ ਤੇ ਚਵਰ ਚਲਾਉਂਦੇ ਹਨ
ਕਰ ਹੈ ਟੁਰਾਵਨ ਉਚਤਾ ਸਾਥ
ਬੜੇ ਉਚਤਾ ਸਾਥ ਕਹੀਏ ਵੀ ਉੱਚਾ ਕਰਕੇ ਆ ਪਾਵਨ ਹੱਥ ਸਤਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤੋਂ ਚਵਰ ਚਲਾਉਂਦੇ ਚਵਰ ਫੇਰਦੇ ਹਨ
ਅੱਗੇ ਚਲਤ ਰਬਾਬੀ ਗਾਵਤ
ਅੱਗੇ ਅੱਗੇ ਰਬਾਬੀ ਤੁਰੇ ਜਾਂਦੇ ਕੀਰਤਨ ਕਰਦਿਆਂ ਜਾ ਰਹੇ ਹਨ
ਪੌੜੀ ਲਾਏ ਦਰਬ ਕੋ ਪਾਵਤ
ਔਰ ਨਾਲ ਪੌੜੀ ਲਾਉਂਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਇਹ ਪੌੜੀ ਉਚਾਰਦੇ ਬਹੁਤ ਸਾਰੇ ਗੁਰਸਿੱਖ ਉਹਨਾਂ ਰਬਾਬੀਆਂ ਨੂੰ ਮਾਇਆ ਭੇਟ ਕਰਦੇ ਜਦੋਂ ਰਬਾਬੀ ਪੌੜੀ ਲਾਉਂਦੇ ਤਾਂ ਉਸ ਵੇਲੇ ਗੁਰਸਿੱਖ ਉਹਨਾਂ ਰਬਾਬੀ ਕੀਰਤਨੀਆਂ ਨੂੰ ਜੋ ਹੁਣ ਤਾਂ ਹੀ ਮਰਿਆਦਾ ਹੈ ਕੀਰਤਨ ਭੇਟ ਦੀ ਗੁਰਸਿੱਖ ਸੰਗਤਾਂ ਕੀਰਤਨੀਏ ਸਿੱਖਾਂ ਦਾ ਅਦਭੁਤ ਸਤਿਕਾਰ ਕਰਕੇ ਮਾਇਆ ਭੇਟ ਕਰਦੇ ਤਾਂ ਉਸ ਵੇਲੇ ਵੀ ਬਹੁਤ ਸਾਰੇ ਗੁਰਸਿੱਖਾਂ ਨੇ ਰਬਾਬੀਆਂ ਨੂੰ ਕੀਰਤਨ ਭੇਟ ਕੀਤੀ ਮਾਇਆ ਭੇਟਾ ਕੀਤੀ
ਬਰਖਾਵਤ ਪੁਸ਼ਪਨ ਕਰ ਹੇਮ
ਹੱਥਾਂ ਵਿਚ ਫੁੱਲਾਂ ਫੁੱਲ ਪਕੜ ਕੇ ਫੁੱਲਾਂ ਦੀ ਵਰਖਾ ਕਰਦੇ ਕਈ ਸ਼ਾਹੂਕਾਰ ਗੁਰਸਿੱਖ ਫੁੱਲ ਸੋਨੇ ਦੇ ਫੁੱਲ ਬਣਾ ਕੇ ਲਿਆਏ ਸੋਨੇ ਦੇ ਫੁੱਲ ਬਣਾ ਕੇ ਉਹਨਾਂ ਦੀ ਵਰਖਾ ਕਰਦੇ ਹਨ
ਬੰਦਾ ਕਰ ਬੰਦਾ ਹਿਤ ਸ਼ੇਮ
ਹੱਥ ਜੋੜ ਕੇ ਬੰਦਨਾ ਕਰਦੇ ਕਿ ਸਾਡੀ ਸਤਿਗੁਰੂ ਜੀ ਕਲਿਆਣ ਕਰ ਦੇਣ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਮੋਕਸ਼ ਬਖਸ਼ ਦੇਣ ਇਹ ਭਾਵਨਾ ਹਿਰਦੇ ਚ ਧਾਰਨ ਕਰਕੇ ਗੁਰਸਿੱਖ ਬੰਦਨਾ ਕਰਦੇ ਨਮਸਕਾਰਾਂ ਕਰਦੇ ਹਨ
ਨਿਕਟ ਥਾਨ ਪਿਖ ਜਾਏ ਉਤਾਰੇ
ਉੱਥੇ ਪਤਾਲਪੁਰੀ ਸਾਹਿਬ ਦੇ ਲਾਗੇ ਹੀ ਅਸਥਾਨ ਵੇਖ ਕੇ ਮਹਾਰਾਜ ਜੀ ਦਾ ਬਿਬਾਨ ਉਤਾਰਿਆ ਹੈ
ਚਿਖ ਚੰਦਨ ਕੀ ਊਚ ਸੁਧਾਰੇ
ਚੰਦਨ ਦੀ ਚਿਖਾ ਉੱਚੀ ਕਰਕੇ ਸਜਾਈ ਤਿਆਰ ਕੀਤੀ ਅੰਗੀਠਾ ਰਚਿਆ
ਜਬ ਤਿਲ ਕ੍ਰਿਤ ਆਨੇ ਸਮੁਦਾਏ
ਉਹਦੇ ਚ ਘਿਓ ਆਦਿਕ ਜਿਹੜੀ ਸਮੱਗਰੀ ਹੁੰਦੀ ਹੈ ਉਹ ਪਾਈ ਹੈ
ਕਾਸ਼ਟ ਕੇ ਅੰਬਾਰ ਲਗਾਏ
ਸਾਰੀ ਲੱਕੜ ਚੰਦਨ ਦੀ ਲਿਆਂਦੀ ਗਈ ਚੰਦਨ ਦੀ ਲੱਕੜੀ ਦਾ ਹੀ ਵੱਡਾ ਢੇਰ ਲਾਇਆ ਹੈ
ਬਾਹਰ ਦੇਹ ਤੈ ਧਰੀ ਸੁਧਾਰ
ਜਦੋਂ ਚੰਦਨ ਦੀ ਚਿਖਾ ਰਚੀ ਗਈ ਮਹਾਰਾਜ ਛੇਵੇਂ ਪਾਤਸ਼ਾਹ ਦਾ ਪਾਵਨ ਸਰੀਰ ਉਸ ਅੰਗੀਠੇ ਦੇ ਉੱਤੇ ਬੜੇ ਅਦਬ ਨਾਲ
ਬਾਬਾ ਭਾਨਾ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਬਾਬਾ ਸੂਰਜਮਲ ਜੀ ਜੈਸੇ ਮਹਾਂਪੁਰਖਾਂ ਨੇ ਸਜਾਇਆ ਹੈ।
ਸੂਰਜਮਲ ਕਰ ਲਾਂਬੂ ਧਾਰ,
ਵੱਡੇ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ ਸਨ। ਇਸ ਕਰਕੇ ਜੋ ਵਿਧੀ ਵਿਧਾਨ ਮਰਿਆਦਾ ਹੈ ਕਿ ਪਿਤਾ ਦੇ ਅੰਗੀਠੇ ਨੂੰ ਅਗਨ ਭੇਟ ਕਰਨ ਦਾ ਹੱਕ ਵੱਡੇ ਪੁੱਤਰ ਦਾ ਹੁੰਦਾ ਹੈ, ਤੋ ਬਾਬਾ ਸੂਰਜਮਲ ਜੀ ਨੇ ਆਪਣੇ ਹੱਥੀ ਅਗਨੀ ਦਾ ਲਾਂਬੂ ਲਿਆ ਹੈ ਮਹਾਰਾਜ ਜੀ ਦੇ ਅੰਗੀਠੇ ਦੀਆਂ ਪਰਕਰਮਾ ਕਰਕੇ।
ਗੁਰ ਕੋ ਬਿਰਹੈ ਸ਼ੋਕ ਉਪਜਾਏ,
ਮਨ ਵਿੱਚ ਸਤਿਗੁਰਾਂ ਦੇ ਪ੍ਰੇਮ ਦੀ ਬਿਰਹਾ ਦੀ ਪੀੜਾ ਹੈ, ਭਰੀਆਂ ਹੋਈਆਂ ਅੱਖਾਂ ਨਾਲ ਧਾ ਮਾਰਦਿਆਂ ਹੋਇਆਂ ਬਾਬਾ ਸੂਰਜਮਲ ਜੀ ਨੇ ਆਪਣੇ ਪਿਤਾ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਗੀਠੇ ਨੂੰ ਅਗਨ ਭੇਟ ਕੀਤਾ ਹੈ।
ਰੁਦਤ ਭਏ ਸਗਰੇ ਨਰ ਨਾਰੀ,
ਬਾਬਾ ਸੂਰਜਮਲ ਜੀ ਕੋਲੋਂ ਆਪਣਾ ਆਪ ਰੋਕਿਆ ਨਹੀਂ ਗਿਆ, ਜਦੋਂ ਅਗਨ ਭੇਟ ਕੀਤੀ ਉੱਚੀ ਜੀ ਧਾ ਨਿਕਲ ਗਈ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ। ਇਕਦਮ ਬਾਬਾ ਜੀ ਦੀ ਧਾ ਸੁਣਦਿਆਂ ਆਲੇ ਦੁਆਲੇ ਜਿੰਨੇ ਗੁਰਸਿੱਖ ਸਨ ਸਾਰਿਆਂ ਦੇ ਹਿਰਦਿਆਂ ਵਿੱਚ ਖਿੱਚ ਪਈ, ਧੂ ਪਈ, ਸਭ ਦੀਆਂ ਅੱਖਾਂ ਸਜਲ ਹੋ ਗਈਆਂ, ਨੇਤਰ ਭਰ ਗਏ। ਮਹਾਰਾਜ ਛੇਵੇਂ ਪਾਤਸ਼ਾਹ ਸਨਮੁਖ ਨੇਤਰਾਂ ਦੇ ਅੰਗੀਠੇ ਦੇ ਵਿੱਚ ਦਰਸ਼ਨ ਹੋ ਰਹੇ। ਕੈਸੀ ਭਾਰੀ ਦਸ਼ਾ ਵੈਰਾਗ ਦੀ ਗੁਰਸਿੱਖਾਂ ਦੀ ਬਣੀ ਜੋ ਬਿਆਨ ਨਹੀਂ ਹੋ ਸਕਦੀ।
ਬਾਹਰ ਕਪਾਲ ਕਿਰਿਆ ਤਹਿ ਧਾਰੀ,
ਸਾਰੀ ਜਿਹੜੀ ਅੰਤਮ ਕਿਰਿਆ ਹੁੰਦੀ ਹੈ ਉਹ ਬਾਬਾ ਸੂਰਜਮਲ ਜੀ ਨੇ ਸੰਪੂਰਨ ਕੀਤੀ ਹੈ।
ਸਿਮਰ ਸਿਮਰ ਸਤਿਗੁਣ ਸੁਖਦਾਇਕ,
ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿ ਕਹਿ ਕੇ ਗੁਰਸਿੱਖ ਮਹਾਰਾਜ ਜੀ ਦਾ ਸਿਮਰਨ ਕਰ ਰਹੇ ਨੇ, ਸਤਿਗੁਰੂ ਜੀ ਦੇ ਗੁਣਾਂ ਨੂੰ ਗਾ ਰਹੇ ਹਨ।
ਰੁਦਤ ਸੁਭਟ ਠਾਂਡੇ ਸਭ ਪਾਇਕ,
ਸਤਿਗੁਰਾਂ ਦੀ ਫੌਜ ਦੇ ਸੂਰਮੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਰੀਝਾਂ ਨਾਲ ਪਾਲਿਆ, ਜਿਨ੍ਹਾਂ ਨੂੰ ਰੀਝਾਂ ਨਾਲ ਆਪਣੀ ਫੌਜ ਚ ਭਰਤੀ ਕੀਤਾ, ਜਿਨ੍ਹਾਂ ਤੇ ਪ੍ਰਸੰਨ ਹੋ ਕੇ ਕਦੇ ਉਹਨਾਂ ਨੂੰ ਘੋੜੇ ਬਖਸ਼ ਦੇ, ਕਦੇ ਉਹਨਾਂ ਨੂੰ ਸੋਹਣੇ ਸ਼ਸਤਰ ਬਖਸ਼ ਦੇ, ਕਦੇ ਮਾਇਆ ਭੇਟਾ ਕਰਦੇ, ਉਹ ਯੋਧੇ ਜਦੋਂ ਆਪਣੇ ਮਹਾਨ ਜਰਨੈਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੰਗੀਠੇ ਦੇ ਵਿੱਚ ਸਰੀਰ ਉਹਨਾਂ ਦਾ ਅਗਨ ਭੇਟ ਹੁੰਦਿਆਂ ਵੇਖ ਰਹੇ, ਯੋਧਿਆਂ ਦੀਆਂ ਅੱਖਾਂ ਭਰ ਆਈਆਂ, ਨੇਤਰ ਸਜਲ ਹੋ ਗਏ। ਭਵੇਂ ਸੂਰਮੇ ਨੇ, ਦਲੇਰ ਨੇ, ਪਰ ਇਸ ਵੇਲੇ ਕੋਈ ਸੂਰਮਾ ਐਸਾ ਨਹੀਂ ਜਿਹਦੀਆਂ ਅੱਖਾਂ ਨਾ ਭਰੀਆਂ ਹੋਣ।
ਹੇ ਗੁਰੂ ਤੁਮਰੇ ਬਿਨਾ ਹਮਾਰੀ,
ਜਿੰਨੇ ਯੋਧੇ ਸਨ ਉਹਨਾਂ ਯੋਧਿਆਂ ਦੀ ਰਸਨਾ ਤੋਂ ਇੱਕੋ ਹੀ ਸ਼ਬਦ ਨਿਕਲਿਆ, ਹੇ ਸਤਿਗੁਰੂ ਜੀ ਤੁਹਾਡੇ ਬਿਨਾ ਸਾਡੀ ਕਿਹਨੇ ਰੱਖਿਆ ਕਰਨੀ ਹੈ। ਸਭ ਦੀ ਰਸਨਾ ਤੋਂ ਹੇ ਸਤਿਗੁਰੂ ਜੀ ਤੁਹਾਡੇ ਬਿਨਾ ਸਾਡਾ ਕੀ ਹੋਵੇਗਾ।
ਕੋ ਸੁਧ ਲੇਹੇ ਕਰਹਿ ਪ੍ਰਤਪਾਰੀ,
ਮਹਾਰਾਜ ਕੌਣ ਸਾਡੀ ਸੁਧ ਲਵੇਗਾ, ਕੌਣ ਸਾਡੀ ਪਾਲਣਾ ਕਰੇਗਾ।
ਕੋ ਆਯੁਧ ਵਿਦਿਆ ਸਿਖ ਰਾਵੇ,
ਮਹਾਰਾਜ ਤੁਹਾਡੇ ਬਿਨਾ ਸਾਨੂੰ ਕੌਣ ਸ਼ਸਤਰ ਵਿਦਿਆ ਦੇ ਗੁਰ ਦੇਗਾ, ਕੌਣ ਸਾਨੂੰ ਕਹੇਗਾ ਇਉਂ ਘੋੜ ਸਵਾਰੀ ਕਰੀ ਦੀ ਹੈ, ਕੌਣ ਸਾਨੂੰ ਦੱਸੇਗਾ ਕਿ ਤਲਵਾਰ ਦੇ ਵਾਰ ਇਉਂ ਕਰੀ ਦੇ ਨੇ, ਕੌਣ ਸਾਨੂੰ ਕਹੇਗਾ ਕਿ ਇਉਂ ਨੇਜਾ ਚਲਾਈ ਦਾ, ਇਉਂ ਤਲਵਾਰ ਚਲਾਈ ਦੀ, ਇਉਂ ਢਾਲ ਦੀ ਵਰਤੋਂ ਕਰੀ ਦੀ ਹੈ। ਮਹਾਰਾਜ ਤੁਹਾਡੇ ਬਿਨਾਂ ਸਾਨੂੰ ਕਿਹਨੇ ਸ਼ਸਤਰ ਵਿਦਿਆ ਸਿਖਾਉਣੀ ਹੈ।
ਕੋ ਪਰਖੈ ਬਹੁ ਦਰਬ ਦਿਵਾਵੇ,
ਕੌਣ ਪਰਖੇਗਾ ਤੁਹਾਡੇ ਬਿਨਾਂ, ਕਿਉਂਕਿ ਸਤਿਗੁਰੂ ਪਰਖ ਕਰਦੇ ਵੇਖਦੇ ਵੀ ਕਿਹੜਾ ਸ਼ਸਤਰ ਯੋਧਾ ਕਿਵੇਂ ਚਲਾਉਂਦਾ, ਜਿਹੜਾ ਵਧੀਆ ਚਲਾਉਂਦਾ ਉਹਨੂੰ ਮਾਇਆ ਦੇ ਖੁੱਲੇ ਗੱਫੇ ਵੰਡਦੇ। ਮਹਾਰਾਜ ਕੌਣ ਸਾਡੀ ਪਰਖ ਕਰੇਗਾ ਸਾਡੀ ਵਿਦਿਆ ਦੀ, ਕੌਣ ਸਾਨੂੰ ਮਾਇਆ ਦੇ ਗੱਫੇ ਦਵਾਏਗਾ।
ਬਹੁਰ ਮਸੰਦ ਰੁਦਤ ਹੈ ਖਰੇ,
ਲਾਗੇ ਮਸੰਦ ਖੜੇ ਉਹ ਵੀ ਰੋ ਰਹੇ, ਉਹਨਾਂ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਨੇ।
ਹੇ ਪ੍ਰਭ ਕੋ ਆਦਰ ਹਮ ਕਰੇ,
ਮਹਾਰਾਜ ਸਾਡਾ ਆਦਰ ਕੌਣ ਕਰੇਗਾ, ਅੱਗੇ ਆਉਂਦੇ ਸੀ ਆਪ ਜੀ ਦੇ ਪਾਸ, ਤੁਸੀਂ ਕਹਿੰਦੇ ਸੀ ਆਓ ਭਾਈ ਜੀਓ ਆਇਆ ਨੂੰ, ਆਹ ਕਾਰਜ ਕਰ ਲੋ ਆਹ ਕਾਰਜ ਕਰ ਲੋ, ਕੌਣ ਸਾਨੂੰ ਹੁਕਮ ਫੁਰਮਾਏਗਾ।
ਜਥਾ ਯੋਗ ਬੈਠਾਵਤ ਪਾਸ,
ਜਥਾ ਯੋਗ ਆਦਰ ਦੇ ਕੇ ਸਾਨੂੰ ਆਪਣੇ ਨੇੜੇ ਬਿਠਾਉਂਦੇ ਸੀ ਗਰੀਬ ਨਵਾਜ, ਹੁਣ ਕੌਣ ਸਾਨੂੰ ਆਦਰ ਦੇਵੇਗਾ।
ਦਇਆ ਕਰਤ ਹੋਏ ਕਾਰਜ ਰਾਸ,
ਆਪ ਜੀ ਦੀ ਦਇਆ ਵਰਤਦੀ ਸੀ ਸਾਰੀ ਕਾਰਜ ਰਾਸ ਹੋ ਜਾਂਦੇ ਸਨ।
ਤਥਾ ਰੁਦਨ ਨਾਰੀ ਬਹੁ ਕਰੈ,
ਜਿੰਨੀਆਂ ਇਸਤਰੀਆਂ ਸਨ ਉਹ ਵੀ ਰੁਦਨ ਕਰ ਰਹੀਆਂ ਵੈਰਾਗ ਵਿੱਚ।
ਹੇ ਪ੍ਰਭ ਕੌਣ ਸ਼ਕਤ अस धरै।
महाराज प्रभु जी केदे चेनी शक्ति है, केदे चेना तान है।
लख हो तुरकन को संघारा,
आप जी ने लखा तुरका नु रण भूमि च मार मुकाया, तुहाडे तो बिना ए शक्ति केदे विच है। होर पूरे विश्व भर विच भारत खंड विच ऐसी शक्ति किसे विच नहीं।
आने ओ सब परिवार सुखारा,
एडे वड्डे जंग दे दौरान भी अपना सारा परिवार सुखा नाल इत्थे लैके आए।
गुरु रूप जोदा बल भारी,
गुरु रूप भी हो कले गुरु नहीं, महाराज भारी बली ते योदे भी हो, सूरमे भी हो।
पीरी मीरी महा संभारी,
तुसी पीरी और मीरी दियां दोवें दाता अपने पास संभालियां हन।
एक देश संगत प्रेम बिसाला,
एक पासे जिन्नी संगत है सब दे अंदर प्रेम ते विराग दी दशा है।
रोदत है पिख चिख सिख जाला,
महाराज जी दी चिखा बलदी वेख के सारे सिख रुदन कर रहे ने। सब दियां अखां भरियां होईयां, सब दा हिरदा विराग विच है।
दासी दास समूह बिरलाप,
जिन्नियां दासियां जिन्ने दास सब बिरलाप कर रहे हन।
तज है बिलोचन ते बहु आप,
जिवें महाराज गुरु नानक साहब दे बचन ने, मैं रो बंदी सब जग रुन्ना, रुन्नड़े बनो पंखेरू। कहिंदे मैं रोंदी सां, मैनू रोंदी कुरलोंदी नू वेख के सारा जग रोण लग पिया। मैं रो बंदी सब जग रुन्ना, मैनू रोंदी नू वेख के, मेरी दशा नू वेख के, तड़फदी नू वेख के जग रोण लग पिया। सब जग रुन्ना ते जदों जगत रोया, रुन्नड़े बनो पंखेरू, दरख्तां ते बैठे पंछी रो पए। दरख्तां दे पत्तियां विच्चों भी पानी सिमण लग पिया, मानो जिवें दरख्त भी रो पए। एक ना रुन्ना मेरे तन का बिरहा, जिन्हों पिरहो बिछोड़ी। कहिंदे सब नू मेरे ते तरस आया, पर जेड़ा मेरे सतगुरां नाल मेरा बिछोड़ा पिया, उस बिछोड़े नू मेरे ते तरस नहीं आया, जिन्हें मेनू मेरे मालक तो बिछोड़ दिता है। ऐसी दशा, ऐसा प्रेम, ऐसा वैराग गुरसिखां दे हिला हिरदयां विच दिलां विच बनिया होया है।
जान करुणा रस छायो डेरा,
मानो करुणा रस ने डेरा पा लिया इत्थे, मानो करुणा रस कीर्तपुर साहब दी धरती ते उतर आया है।
सतगुर ब्रेहो ते कष्ट बडेरा,
गुरदेव दी बिरहा विच वड्डा भारी कष्ट है गुरसिखां दे हिरदयां विच।
पाना साहिब सब समझाए,
खालसा जी एक किताब जेड़ी छेवें पातशाह दे समय लिखी गई, एक मुसलमान लिखारी वल्लों, जो बादशाह शाहजहां ते जहांगीर दा समकाली सी, उस किताब दा नाम है दाबेस्तान ए मजाहब। उदे विच जिक्र आया, उन्हें लिखिया है, और ए जिक्र ज्ञानी ज्ञान सिंह जी होना ने तवारीख गुरु खालसा इतिहास विच कीता होया। वो लिखदे है कि एक जैसलमेर दा राजा सी, राजा राम प्रताप सिंह, उदा पुत्र सी राम सिंह। उदे पांच अगे होर अहलकार अफसर सन, जेड़े जैसलमेर तो भज के गुरु हरगोबिंद साहब दी शरण आ गए सन, क्योंकि इन्हां नू जबरी उत्थे मुसलमान बनाया जा रहा सी। तां अपने धर्म नू बचाउण लई इन्हां नू कोई होर दूसरा घर कोई है ही नहीं सी जिहड़ा इन्हां नू बचाउंदा। इन्हां वेख्या भी इन्हां तुरकां नाल मुगलां नाल जे किसे मत्था लाया तां गुरु हरगोबिंद साहब ने, तो महाराज जी दी शरण आ के रहण लग पे। सतगुरां ने इन्हां नू अपने कोल निवास दिता सी। जदों छेवें पातशाह दा अंगीठा प्रचंड होया ते दाबेस्तान मजाहब दा करता लिखदा, ग्यानी ज्ञान सिंह होनी लिखदे है कि उस राजे राम प्रताप सिंह नू इन्ना ज्यादा वैराग आया, उन्हें आख्या सतगुरु तुहाडे बिना हुण किन्ने सानू रखना है, तुसी सी ते सानू रख लिया। ये कहिंदिया उन्हें अपना सीस गुरदेव दा जिहड़ा अंगीठा सी, अंगीठे दे चरणा वाले पासे बलदे अंगीठे च रखिया, ते सिर मुड़के नहीं चुकिया, ते नाल ही अग्न भेट होके शरीर त्याग दिता। उन्हूं वेखदिया उहदा लड़का सी राम सिंह, उन्हें आख्या जे पिता गुरु चरणा विच सड़ गया ते मैं ये शरीर रख के की करना। वह भी आया, उन्हें भी अंगीठे विच उत्थे ही सीस रखिया ते शरीर गुरदेव दे अंगीठे च ही अग्न भेट कर दिता। ਔਰ ਇਹ ਵੇਖਦਿਆਂ ਉਹਦੇ ਨਾਲ ਦੇ ਜਿਹੜੇ ਹੋਰ ਉਹ ਵੀ ਅੱਗੇ ਆਏ ਤੇ ਫਿਰ ਸਤਵੇਂ ਪਾਤਸ਼ਾਹ ਨੇ ਵਰਜ ਦਿੱਤਾ ਸਖਤੀ ਨਾਲ, ਕਹਿਣ ਲੱਗੇ ਐਸਾ ਨਹੀਂ, ਯੋਗ ਨਹੀਂ, ਐਸਾ ਨਹੀਂ ਕਰਨਾ। ਇਹ ਉਸ ਵੇਲੇ ਦੇ ਲਿਖਾਰੀਆਂ ਨੇ, ਸਮਕਾਲੀ ਲਿਖਾਰੀਆਂ ਨੇ ਲਿਖਿਆ ਵੀ ਇੰਨਾ ਪ੍ਰੇਮ ਸਤਿਗੁਰੂ ਜੀ ਦੇ ਨਾਲ, ਗੁਰਦੇਵ ਦੇ ਨਾਲ ਮਹਾਰਾਜ ਜੀ ਦੇ ਸੰਗੀ ਕਰਿਆ ਕਰਦੇ। ਤੋ ਜਦੋਂ ਵੈਰਾਗ ਦੀ ਦਸ਼ਾ ਸਭ ਪਾਸੇ ਬਣ ਗਈ, ਹੁਣ ਲੋੜ ਸੀ ਸਾਰਿਆਂ ਨੂੰ ਧੀਰਜ ਦੀ, ਤੇ ਧੀਰਜ ਦਾ ਥੰਮ ਨੇ ਗੁਰੂ ਘਰ ਵਿੱਚ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਤੇ ਉਹਨਾਂ ਦੀ ਸੰਤਾਨ। ਬਾਬਾ ਬੁੱਢਾ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਭਾਨਾ ਜੀ ਉਹ ਉਸ ਵੇਲੇ ਬੋਲੇ,
ਕਿਮ ਨਾਹਕ ਤੁਮ ਸ਼ੋਕ ਉਪਾਏ।
ਬਈ ਕਿਉਂ ਨਾਹਕ ਬਿਨਾਂ ਕਾਰਨ ਤੋਂ ਸ਼ੋਕ ਪੈਦਾ ਕਰਦੇ ਹੋ, ਕਿਉਂ ਦੁਖੀ ਹੁੰਦੇ ਹੋ?
ਦੀਨ ਬੰਧ ਸ਼੍ਰੀ ਹਰਗੋਬਿੰਦ।
ਗੁਰੂ ਹਰਗੋਬਿੰਦ ਸਾਹਿਬ ਦੀਨਾ ਬੰਧੂ ਹਨ, ਦਿਆਲੂ ਹਨ, ਪਹਿਲਾਂ ਵੀ ਹੁਣ ਵੀ ਉਹ ਅੱਗੇ ਨੂੰ ਵੀ ਹਨ।
ਨਿਤ ਜੀਵਤ ਜਿਨ ਸ਼ਕਤ ਬਿਲੰਦ।
ਉਹ ਗਏ ਨੀ, ਇਹ ਤਾਂ ਸਰੀਰ ਦੀ ਰਚਨਾ ਹੈ ਉਹਨਾਂ ਦੀ, ਉਹ ਤਾਂ ਅੱਜ ਵੀ ਜੀਵਤ ਨੇ, ਸਦਾ ਹੀ ਨੇ, ਸਦਾ ਹੀ ਰਹਿਣ ਵਾਲੇ ਹਨ। ਸਾਹਿਬ ਮੇਰਾ ਸਦਾ ਹੈ, ਉਹ ਸਦਾ ਹੀ ਰਹਿਣ ਵਾਲੇ ਹਨ।
ਜੋ ਸਿਮਰੈ ਉਰ ਸ਼ਰਧਾ ਧਰੈ।
ਜਿਹੜਾ ਉਹਨਾਂ ਦਾ ਸਿਮਰਨ ਕਰੇਗਾ, ਹਿਰਦੇ ਚ ਸ਼ਰਧਾ ਧਾਰਨ ਕਰੇਗਾ,
ਵਿਦਤ ਹੋਹੇ ਸੋ ਦਰਸ਼ਨ ਕਰੈ।
ਜਿੱਥੇ ਮਰਜ਼ੀ ਹੋਵੇ, ਸੰਸਾਰ ਦੇ ਕਿਸੇ ਕੋਨੇ ਚ ਵੀ ਹੋਵੇ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਪਾਵੇਗਾ। ਸਤਿਗੁਰੂ ਜੀ ਉੱਥੇ ਹੀ ਉਹਨਾਂ ਨੂੰ ਦਰਸ਼ਨ ਦੇਣਗੇ।
ਜੋ ਜਾਚੈ ਤਿਸ ਦੇਵਨ ਹਾਰੇ।
ਜੋ ਮੰਗੋਗੇ, ਸਤਿਗੁਰੂ ਜੀ ਦੇਵਨ ਵਾਲੇ ਹਨ।
ਤਿਨ ਕੋ ਸ਼ੋਕ ਕਹਾਂ ਕੋ ਧਾਰੇ।
ਉਹਨਾਂ ਲਈ ਸ਼ੋਕ ਕਿਉਂ ਕਰਦੇ ਹੋ ਭਾਈ, ਕਿਉਂ ਰੋਂਦੇ ਹੋ?
ਯਾ ਤੇ ਸੰਗਤ ਯਾਰ ਪਰਿਵਾਰ।
ਸਾਰੀ ਸੰਗਤ ਤੇ ਜਿਤਨਾ ਗੁਰਦੇਵ ਦਾ ਪਰਿਵਾਰ ਹੈ।
ਨਹਿ ਕੀਜੈ ਇਮ ਸ਼ੋਕ ਉਦਾਰ।
ਕਿਸੇ ਨੇ ਸ਼ੋਕ ਨਹੀਂ ਕਰਨਾ, ਕਿਸੇ ਨੇ ਏਦਾਂ ਨੀ ਰੋਣਾ ਭਾਈ।
ਅਪਰ ਲੋਕ ਜਗ ਕੇ ਹੋਏ ਜੈਸੇ।
ਜਿਵੇਂ ਆਮ ਸੰਸਾਰੀ ਲੋਕ ਹੁੰਦੇ ਆ, ਰੋਂਦੇ ਆ,
ਸਤਿਗੁਰ ਨਹੀਂ ਜਾਣੀ ਹੈ ਤੈਸੇ।
ਉਹਨਾਂ ਨੂੰ ਰੋਵਣਾ ਚਾਹੀਏ, ਸਤਿਗੁਰੂ ਸੱਚੇ ਪਾਤਸ਼ਾਹ ਦੇ ਬਾਬਤ ਨਹੀਂ ਐਸਾ। ਹਾਂ, ਵੈਰਾਗ ਵਿੱਚ ਕਿਸੇ ਦੇ ਨੇਤਰ ਭਰਨ, ਪ੍ਰੇਮ ਚਾ ਕੇ, ਉਹ ਗੱਲ ਵੱਖਰੀ ਹੈ। ਇਹ ਨੀ ਜਾਣ ਕੇ ਰੋਣਾ ਕਿਸੇ ਨੇ ਕਿ ਸਤਿਗੁਰੂ ਜਿਵੇਂ ਆਮ ਸੰਸਾਰੀ ਲੋਕ ਮਰਦੇ ਆ, ਉਦਾਂ ਤਿਆਗ ਗਏ ਆ ਸਰੀਰ। ਉਹ ਸਦਾ ਹੀ ਹਾਜ਼ਰ ਨੇ, ਅੱਜ ਵੀ ਨੇ, ਅੱਗੇ ਨੂੰ ਵੀ ਰਹਿਣ ਵਾਲੇ ਹਨ।
ਇਸ ਬਿਦ ਕਹਿ ਕਰ ਸਕਲ ਹਟਾਏ।
ਬਾਬਾ ਭਾਨਾ ਜੀ ਨੇ ਬਚਨ ਕਹਿ ਕੇ ਸਾਰੇ ਗੁਰਸਿੱਖਾਂ ਯੋਧਿਆਂ ਮਸੰਦਾਂ ਨੂੰ ਰੋਣ ਤੋਂ ਵਰਜਿਆ, ਰੋਕਿਆ।
ਸ੍ਰੀ ਹਰਿ ਰਾਏ ਸੋ ਪ੍ਰਥਮ ਉਠਾਏ।
ਸਭ ਤੋਂ ਪਹਿਲਾਂ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਉੱਠੇ।
ਸੂਰਜ ਮਲ ਸ਼੍ਰੀ ਤੇਗ ਬਹਾਦਰ।
ਫਿਰ ਬਾਬਾ ਸੂਰਜ ਮਲ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਬਾਬਾ ਅਣੀ ਰਾਏ ਜੀ
ਇਨਹੋਂ ਉਠਾਏ ਲਿਓ ਕਰ ਸਾਦਰ।
ਸਾਰਿਆਂ ਨੂੰ ਬੜੇ ਪ੍ਰੇਮ ਨਾਲ ਉਠਾਇਆ।
ਹਿਤ ਸ਼ਨਾਨ ਸਗਰੇ ਤਬ ਚਾਲੇ।
ਇਸ਼ਨਾਨ ਪਾਨ ਅੰਮ੍ਰਿਤ ਵੇਲੇ, ਅੱਜ ਕਿਉਂਕਿ ਸਾਧਨਾ ਚ ਹੀ ਬੈਠੇ, ਇਸ਼ਨਾਨ ਪਾਨ ਕੀਤਾ।
ਕਹਿਤ ਪਰਸ ਪਰ ਧੀਰ ਵਿਸਾਲੇ।
ਇੱਕ ਦੂਜੇ ਨੂੰ ਧੀਰਜ ਦੇ ਬਚਨ ਕਹਿੰਦੇ ਹਨ।
ਕਰ ਮੱਜਨ ਕੋ ਲਾਏ ਦੀਵਾਨ।
ਦੀਵਾਨ ਸਜਾਇਆ ਗਿਆ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸੰਬੰਧ ਵਿੱਚ।
ਸਤਿਗੁਰ ਸ਼ਬਦ ਕੀਨ ਸਭ ਗਾਨ।
ਗੁਰਬਾਣੀ ਦੇ ਸ਼ਬਦ ਦਾ ਗਾਇਨ ਰਾਗੀ ਸਿੱਖਾਂ ਨੇ ਕੀਤਾ, ਰੀਝ ਰੀਝ ਕੇ ਗੁਰਬਾਣੀ ਦਾ ਕੀਰਤਨ ਗਾਵਿਆ, ਵੈਰਾਗਮਈ ਗੁਰਬਾਣੀ ਦਾ ਕੀਰਤਨ ਕੀਤਾ।
ਪੰਚਾਮ੍ਰਿਤ ਅਰਦਾਸ ਅਲਾਏ।
ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੋਈ। ਦੀਵਾਨ ਦੀ ਸਮਾਪਤੀ ਤੋਂ ਬਾਅਦ ਆਨੰਦ ਬਾਣੀ ਦਾ ਜਾਪ ਕਰਕੇ, ਕੜਾ ਪ੍ਰਸ਼ਾਦ ਦੀ ਦੇਗ ਦਾ ਅਰਦਾਸਾ ਕਰਕੇ ਦੇਗ ਵਰਤਾਈ ਗਈ।
ਸਭ ਸੰਗਤ ਮੈਂ ਸੋ ਵਰਤਾਏ।
ਬਾਣੀਆਂ ਦਾ ਜਾਪ ਹੋਇਆ ਪਹਿਲੋਂ, ਸਾਰੀ ਸੰਗਤ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਦਾ ਵਰਤਾਰਾ ਵਰਤਿਆ।
ਸਭਾ ਸਥਲ ਮਹਿ ਪੁਨ ਚੱਲ ਆਏ।
ਜਿੱਥੇ ਸਭਾ ਲੱਗਦੀ ਸੀ, ਰੋਜ਼ਾਨਾ ਦੀਵਾਨ ਸਜਦਾ ਸੀ, ਉੱਥੇ ਚੱਲ ਕੇ ਆਏ ਹਨ।
ਬੈਠ ਬੈਠ ਨਿਜ ਥਾਨ ਸਿਧਾਏ।
ਔਰ ਕੁਝ ਸਮਾਂ ਗੁਰਦੇਵ ਕੋਲ ਬੈਠਣ ਤੋਂ ਬਾਅਦ ਸਾਰੇ ਫਿਰ ਆਪੋ ਆਪਣੀਆਂ ਥਾਵਾਂ ਨੂੰ ਵਿਦਾ ਹੋਣ ਲੱਗੇ, ਜਿੱਥੇ ਜਿੱਥੇ ਕਿਸੇ ਦਾ ਆਸਣ ਸੀ।
ਸੰਮਤ ਬਿਕਰਮ ਨਿਪ ਕੋ ਕਹੀ ਹੈ।
ਸੰਮਤ ਬਿਕਰਮੀ ਜੋ ਨਿਪ ਨਿਪ ਦਾ 1700 ਸੀ।
ਸੋਲ ਹੈ ਸਹਿਸ ਚੇਤ ਸੁਧ ਲਈ ਹੈ।
ਚੇਤ ਸੁਧੀ ਦਾ ਜਿਹੜਾ ਸਮਾਂ ਸੀ ਪੰਚਮੀ ਦਾ,
ਪੰਚਮ ਸਵਾ ਜਾਮ ਦਿਨ ਚਰੇ।
ਚੇਤ ਸੁਧੀ ਪੰਚਮੀ ਵਾਲੇ ਦਿਨ 48 ਸਾਲ 8 ਮਹੀਨੇ 15 दिन की आयु विच सतगुरु गुरु हरगोबिंद साहब की यह शरीरक आयु सी। शरीरक आयु विच पातशाह रहिंदे आ ਇਹ ਸੰਸਾਰ ਦੇ ਜੀਵਾਂ ਦਾ ਭਲਾ ਕਰਦੇ ਆ ਸੱਚਖੰਡ ਜਾ ਬਿਰਾਜੇ
ਤਨ ਗੁਰ ਕੋ ਸਸਕਾਰਨ ਕਰੇ
ਗੁਰਦੇਵ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਵੀ ਪੰਚਮੀ ਵਾਲੇ ਦਿਨ ਹੀ ਹੋਇਆ
ਜੇ ਸਿੱਖ ਮੁਖ ਸਭ ਹਿਨ ਸੁਣ ਸਮਝਾਵੇ
ਜਿੰਨੇ ਗੁਰੂ ਘਰ ਦੇ ਮੁਖੀ ਸਿੱਖ ਸਨ ਉਹ ਸਾਰੇ ਸਮਝਾਉਂਦੇ
ਕਹਿ ਬਹੁ ਪੰਤੇ ਨਾ ਸ਼ੋਕ ਮਿਟਾਵੇ
ਸ਼ੋਕ ਕਰਦਾ ਤੇ ਉਹਨੂੰ ਰੋਕ ਦਿੰਦੇ ਵਰਜ ਦਿੰਦੇ
ਕਿਰਿਆ ਰੀਤ ਸੂਰਜ ਮਲ ਸਾਰੀ
ਬਾਬਾ ਸੂਰਜ ਮਲ ਜੀ ਨੇ ਜਿੰਨੀ ਗੁਰਮਤ ਕਿਰਿਆ ਹੁੰਦੀ ਮਰਿਆਦਾ ਹੁੰਦੀ ਹੈ ਉਹ ਸਾਰੀ ਮਰਿਆਦਾ ਬਾਬਾ ਸੂਰਜ ਮਲ ਜੀ ਨੇ ਨਿਭਾਈ ਹੈ
ਕਰਤ ਪਇਓ ਬਿਦ ਜਥਾ ਉਚਾਰੀ
ਜਿਵੇਂ ਜਿਵੇਂ ਬਾਬਾ ਭਾਨਾ ਜੀ ਮਹਾਂਪੁਰਖ ਦੱਸਦੇ ਹਨ ਗੁਰੂ ਘਰ ਦੇ ਸਿੱਖ ਨੇ ਵਜ਼ੀਰ ਨੇ ਓਦਾਂ ਹੀ ਸਾਰੀ ਮਰਿਆਦਾ ਪਾਲੀ ਜਾ ਰਹੀ ਹੈ
ਪੁਸ਼ਪ ਚਨਾਵਨ ਯਾਦ ਇੱਕ ਜੋਏ
ਮਹਾਰਾਜ ਜੀ ਦੇ ਪਾਵਨ ਅੰਗੀਠੇ ਦੀ ਸੇਵਾ ਸੰਭਾਲ ਕੀਤੀ ਗਈ
ਰੋ 10 ਦਿਵਸ ਬਿਤਨ ਜਬ ਹੋਏ
13 ਦਿਨ ਜਦੋਂ ਬੀਤੇ
ਭੋਜਨ ਅਨੇਕ ਪ੍ਰਕਾਰ ਕਰਾਏ
13ਵੇਂ ਦਿਨ ਮਹਾਨ ਸਮਾਗਮ ਕੀਤੇ ਗਏ ਔਰ ਬੇਅੰਤ ਪ੍ਰਕਾਰ ਦੇ ਪਕਵਾਨ ਭੋਜਨ ਬ੍ਰਹਮ ਭੋਜ ਕੀਤਾ ਗਿਆ ਲੰਗਰ ਤਿਆਰ ਕੀਤਾ ਗਿਆ
ਕਈ ਹਜ਼ਾਰਨ ਕੇ ਤ੍ਰਿਪਤਾਏ
ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ ਲੰਗਰ ਭੋਜਨ ਛਕਿਆ
ਸਤਿਗੁਰ ਹੇਤ ਦਾਨ ਬਹੁ ਕੀਨੇ
ਮਹਾਰਾਜ ਜੀ ਨੇ ਮਰਿਆਦਾ ਚਲਾਣੀ ਸੰਸਾਰ ਵਿਚ ਦਾਨ ਪੁੰਨ ਕਰਨ ਦੀ ਤੋ ਉਹ ਵਿਧੀ ਵਿਧਾਨ ਸਹਿਤ ਸਤਿਗੁਰੂ ਜੀ ਨੇ ਦਾਨ ਕੀਤਾ
ਸਹਿਜਾ ਬਸਤਰ ਸ਼ਸਤਰ ਕੋ ਦੀਨੇ
ਬਹੁਤ ਸਾਰੇ ਗੁਰਸਿੱਖਾਂ ਨੂੰ ਬਸਤਰ ਜਿਨ੍ਹਾਂ ਗੁਰਬਾਣੀ ਦਾ ਜਾਪ ਕੀਤਾ ਕੀਰਤਨ ਕੀਤਾ ਉਹਨਾਂ ਨੂੰ ਬਸਤਰ ਉਹਨਾਂ ਨੂੰ ਹੋਰ ਅਨੇਕ ਪ੍ਰਕਾਰ ਦੇ ਸ਼ਸਤਰ ਮਾਇਆ ਉਹ ਮਹਾਰਾਜ ਜੀ ਨੇ ਦਾਨ ਕੀਤੀ ਜੋ ਹੁਣ ਤਾਂ ਹੀ ਗੁਰਸਿੱਖਾਂ ਵਿੱਚ ਵਿਧੀ ਵਿਧਾਨ ਹੈ ਕਿ ਜਦੋਂ ਕੋਈ ਪ੍ਰਾਣੀ ਚਲਾਣੇ ਕਰੇ ਅਖੰਡ ਪਾਠਾਂ ਦੇ ਸਹਿਜ ਪਾਠਾਂ ਦੇ ਭੋਗਾਂ ਤੋਂ ਬਾਅਦ ਜਿਹੜੇ ਗੁਰਬਾਣੀ ਪੜ੍ਹ ਕੇ ਸੁਣਾਉਂਦੇ ਪਾਠੀ ਸਿੰਘਾਂ ਨੂੰ ਮਾਇਆ ਆਦਿਕ ਭੇਟ ਕਰਨੀ ਬਸਤਰ ਭੇਟ ਕਰਨੇ ਜਾਂ ਬਿਸਤਰੇ ਆਦਿਕ ਭੇਟ ਕਰਨੇ ਇਹ ਮਰਿਆਦਾ ਦਾਨ ਪੁੰਨ ਦੀ ਵਿਧੀ ਵਿਧਾਨ ਜੋ ਹੈ ਇਹ ਚਲਾਇਆ ਉਹ ਕੀਤਾ
ਬਹੁਮੁੱਲੇ ਗਨ ਦੀਏ ਤੁਰੰਗ
ਕਈ ਗੁਰਸਿੱਖਾਂ ਨੂੰ ਧਰ ਬਾਬੀਆਂ ਨੂੰ ਮਹਾਰਾਜ ਜੀ ਨੇ ਬੜੇ ਬੜੇ ਕੀਮਤੀ ਘੋੜੇ ਵੀ ਦਿੱਤੇ ਜਿਹੜੇ ਸਤਿਗੁਰੂ ਜੀ ਦੇ ਖਾਸ ਸੇਵਕ ਸਨ ਉਹਨਾਂ ਨੂੰ ਘੋੜੇ ਭੇਟਾ ਕੀਤੇ ਹਨ
ਅਲੰਕਾਰ ਸੁੰਦਰ ਸਰਬੰਗ
ਗਹਿਣੇ ਦਿੱਤੇ ਹਨ
ਜਥਾ ਜੋਗ ਸਭ ਹੀ ਕਰਵਾਏ
ਬੜੇ ਲੋਕ ਜਾਚਕ ਦਾਨ ਲੈਣ ਆਏ ਉਹਨਾਂ ਸਾਰਿਆਂ ਨੂੰ ਦਾਨ ਦਿੱਤਾ ਹੈ
ਨਿਜ ਨਿਜ ਸਦਨ ਗਏ ਸਮੁਦਾਏ
ਗੁਰੂ ਕੀਰਤੀ ਕਰਦਿਆਂ ਆਪੋ ਆਪਣੇ ਘਰਾਂ ਨੂੰ ਵਾਪਸ ਪਰਤੇ ਹਨ
ਰਾਏ ਜੋਧ ਕਾਂਗੜ ਕੋ ਗਯੋ
ਜੋਧ ਰਾਏ ਜੀ ਵੀ ਹੁਣ ਵਿਦਾ ਹੋ ਕੇ ਆਪਣੇ ਨਗਰ ਕਾਂਗੜ ਨੂੰ ਚਲੇ ਗਏ
ਸੰਗ ਆਪਣੇ ਰੂਪਾ ਲਯੋ
ਭਾਈ ਰੂਪ ਚੰਦ ਜੀ ਆਪਣੇ ਪਿੰਡ ਨੂੰ ਤੁਰ ਪਏ
ਜੰਗਲ ਕਿਤੇ ਕੇ ਇਕੱਠੇ ਹੁਤੇ
ਬੜੇ ਕਈ ਮਹੀਨਿਆਂ ਤੋਂ ਇੱਥੇ ਹੀ ਸਨ ਜਦੋਂ ਮਹਾਰਾਜ ਬਾਬਾ ਗੁਰਦਤਾ ਜੀ ਸੱਚਖੰਡ ਗਏ ਉਸ ਤੋਂ ਬਾਅਦ ਤਕਰੀਬਨ ਕਈ ਮਹੀਨੇ ਨੇ ਕਈ ਸਾਲ ਇਹਨਾਂ ਨੇ ਗੁਰੂ ਸਾਹਿਬ ਦੀ ਸੰਗਤ ਕੀਤੀ ਤੇ ਹੁਣ ਛੇਵੇਂ ਪਾਤਸ਼ਾਹ ਦੇ ਤਨ ਤਿਆਗਣ ਤੋਂ ਬਾਅਦ ਸਾਰੀ ਵਿਧੀ ਕਰਕੇ ਫਿਰ ਆਪੋ ਆਪਣੇ ਨਗਰਾਂ ਨੂੰ ਗਏ ਹਨ
ਗਮਨੇ ਸਿੱਖ ਸੇਵਕ ਜਿਤ ਕਿਤੇ
ਸਿੱਖ ਸੇਵਕ ਆਏ ਸਨ ਸਭ ਵਿਦਾ ਹੋਣ ਲੱਗੇ ਸਤਵੇਂ ਪਾਤਸ਼ਾਹ ਕੋਲ ਆਗਿਆ ਲੈ ਕੇ
ਸ੍ਰੀ ਹਰਿ ਰਾਏ ਅਗਰ ਕਰ ਨਮੋ
ਹਰਿ ਰਾਏ ਸਾਹਿਬ ਜੀ ਨੂੰ ਸਾਰੇ ਗੁਰਸਿੱਖ ਨਮਸਕਾਰਾਂ ਕਰਦੇ ਹਨ
ਗੁਰੂ ਸੁਤਨ ਸੋ ਮਿਲ ਤੇ ਸਮੋ
ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਬਾਬਾ ਸੂਰਜ ਮੱਲ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਅਣੀ ਰਾਏ ਜੀ ਨੂੰ ਗੁਰਸਿੱਖ ਮਿਲਦੇ ਹਨ
ਜਹ ਕਹਿ ਗਏ ਸਰਬ ਜੇ ਆਏ
ਇੱਥੋਂ ਆਏ ਗੁਰਸਿੱਖ ਸਭ ਚਲੇ ਗਏ ਉੱਥੇ ਉੱਥੇ ਹੀ
ਗੁਰ ਕੀਰਤ ਬਸ ਬਿਸ ਤੀਰਤ ਜਾਏ
ਜਾਂਦੇ ਮਹਾਰਾਜ ਜੀ ਦੀ ਕੀਰਤੀ ਕਰਦੇ ਜਾਂਦੇ ਹਨ
ਧੀਰ ਮੱਲ ਸੁਣਨਾ ਹੈ ਨਾ ਆਇਓ
ਧੀਰ ਮੱਲ ਨੂੰ ਖਬਰ ਹੋ ਗਈ ਸੀ ਪਰ ਉਹ ਮਲੇਛ ਇਹੋ ਜਿਹਾ ਆਇਆ ਨਹੀਂ ਆਪਣੇ ਦਾਦਾ ਜੀ ਦੇ ਸਰੀਰ ਤਿਆਗਣ ਵੇਲੇ ਵੀ ਨਹੀਂ ਆਇਆ
ਅਨੁਜ ਪਾ ਕੁਛ ਹਰਖਾਇਓ
ਔਰ ਇਸ ਗੱਲ ਦੀ ਉਹਨੂੰ ਥੋੜੀ ਬਹੁਤੀ ਖੁਸ਼ੀ ਹੋਈ ਵੀ ਚਲੋ ਗੁਰੂ ਦਾ ਮੇਰਾ ਭਰਾ ਬਣਿਆ ਹੈ ਛੋਟਾ ਇਸ ਗੱਲ ਦੀ ਜ਼ਰੂਰ ਖੁਸ਼ੀ ਹੋਈ ਧੀਰ ਮੱਲ ਨੂੰ
ਹਿਰਦੈ ਨਾਨਕੀ ਕੀਨ ਵਿਚਾਰਾ
ਮਾਤਾ ਨਾਨਕੀ ਜੀ ਨੇ ਹੁਣ ਵਿਚਾਰ ਕੀਤੀ
ਸਿਮਰਿਓ ਬਾਕ ਜੋ ਕੰਤ ਉਚਾਰਾ
ਜੋ ਪਤੀ ਜੀ ਨੇ ਬਚਨ ਕਹੇ ਸੀ ਛੇਵੇਂ ਗੁਰਦੇਵ ਨੇ ਕਿ ਤੁਸੀਂ ਬਕਾਲੇ ਚਲੇ ਜਾਇਓ ਸਾਡੇ ਮਾਤਾ ਜੀ ਦੇ ਸਥਾਨ ਤੇ ਉਹਨਾਂ ਬਚਨਾਂ ਨੂੰ ਮਾਤਾ ਨਾਨਕੀ ਜੀ ਨੇ ਯਾਦ ਕੀਤਾ
ਮਮ ਸੁਤ ਕੀ ਪੈ ਵਡਿਆਈ
ਗੁਰਦੇਵ ਨੇ ਵੀ ਬਚਨ ਕੀਤੇ ਸੀ ਵੀ ਤੇਰੇ ਪੁੱਤਰ ਨੂੰ ਉੱਥੇ ਹੀ ਵਡਿਆਈ ਪ੍ਰਾਪਤ ਹੋਣੀ ਹੈ ਉੱਥੇ ਬਹਿ ਕੇ ਉਡੀਕ ਕਰੋ
ਸਮਾਂ ਪ੍ਰਤੀਖਤ ਬਹੁ ਕਿਸ ਥਾਈ
ਉੱਥੇ ਰਹਿ ਕੇ ਆਪਣੇ ਸਮੇਂ ਦੀ ਉਡੀਕ ਕਰੋ
ਯਹਾਂ ਸ਼ਰੀਕਾ ਵਧ ਹੈ ਦੁਹੇਲਾ
ਮਾਤਾ ਜੀ ਸੋਚਦੇ ਆ ਵੀ ਇੱਥੇ ਤਾਂ ਹੁਣ ਪਰਿਵਾਰ ਵਧਣਾ ਸ਼ਰੀਕਾ ਵਧਣਾ ਹੈ
ਨਹੀਂ ਪਰਸ ਪਰ ਰੱਖ ਹੈ ਮੇਲਾ
ਇੱਥੇ ਰਵਾਂਗੇ ਇੱਥੇ ਮੇਲ ਨੀ ਰਹਿਣਾ ਆਪਸ ਵਿੱਚ ਮਿਲਾਪ ਨੀ ਰਹਿਣਾ ਓਦਾਂ ਹੀ ਇੱਕ ਦੂਜੇ ਪ੍ਰਤੀ ਦਵੈਸ਼ ਦੀ ਬਿਰਤੀ ਬਣ ਗਈ
ਜਾਂ ਤੇ ਪ੍ਰਿਥਕ ਹੋਣ ਭਲ ਮਾਨਾ
ਮਾਤਾ ਜੀ ਨੇ ਸੋਚਿਆ ਵੀ ਭਲਾ ਹੈ ਵੀ ਜੇ ਦਵੈਸ਼ ਪਵੇ ਉਹਦੇ ਤੋਂ ਪਹਿਲਾਂ ਹੀ ਇਹ ਜਗ੍ਹਾ ਛੱਡ ਕੇ ਚਲੇ ਜਾਈਏ ਤਾਂ ਜੋ ਕੱਲ੍ਹ ਨੂੰ ਜਦੋਂ ਦੁਬਾਰਾ ਮਿਲੀਏ ਘੱਟੋ ਘੱਟ ਪ੍ਰੇਮ ਕਰਵੇ। ਕਹਾਵਤ ਆ ਸੱਜਣ ਛੱਡੀਏ ਰੰਗ ਸਿਉਂ ਜਿਹੜੇ ਫੇਰ ਵੀ ਆਵਣ ਕੰਮ। ਵੀ ਜੇ ਕਿਸੇ ਤੋਂ ਦੂਰ ਜਾਣਾ ਵੀ ਆ ਤੇ ਪ੍ਰੇਮ ਭਾਵ ਨਾਲ ਹੀ ਜਾਣਾ ਚਾਹੀਏ ਤਾਂ ਜੋ ਦੁਬਾਰਾ ਮਿਲੀਏ ਤੇ ਪ੍ਰੇਮ ਨਾਲ ਮਿਲੀਏ। ਮਾਤਾ ਜੀ ਕਹਿੰਦੇ ਸੋਚਦੇ ਵੀ ਇੱਥੇ ਸ਼ਰੀਕਾ ਹੋਵੇਗਾ, ਜੇ ਕੱਲ ਨੂੰ ਇੱਥੇ ਕੋਈ ਵਾਧਾ ਹੋਇਆ ਕੋਈ ਬੋਲ ਬਲਈਆ ਹੋਇਆ ਫਿਰ ਵੀ ਜਾਣਾ ਪੈਣਾ, ਇਸ ਕਰਕੇ ਹੁਣੇ ਹੀ ਪ੍ਰੇਮ ਨਾਲ ਚਲੇ ਜਾਈਏ ਤੇ ਚੰਗੀ ਗੱਲ ਹੈ।
ਗ੍ਰਾਮ ਬਕਾਲੇ ਬਸਣ ਸਥਾਨਾ,
ਬਕਾਲੇ ਨਗਰ ਵਿੱਚ ਨਾਲੇ ਪਤੀ ਦੇਵ ਨੇ ਗੁਰਦੇਵ ਨੇ ਆਗਿਆ ਕੀਤੀ ਆ ਉੱਥੇ ਵਸਣ ਦੀ ਤੇ ਉੱਥੇ ਸਾਨੂੰ ਜਾਣਾ ਚਾਹੀਏ।
ਗੁਰ ਕੀ ਪੀ ਆਇਸ ਤਬ ਹੋਈ,
ਗੁਰਦੇਵ ਦੀ ਆਗਿਆ ਹੈ ਸਾਨੂੰ ਉਹਨਾਂ ਦਾ ਹੁਕਮ ਹੈ।
ਅਰੇ ਉਹ ਚਾਹਤੇ ਆਪਣੇ ਚਿਤ ਹੋਈ,
ਮਾਤਾ ਜੀ ਉਸ ਆਗਿਆ ਦੀ ਪਾਲਣਾ ਕਰਨਾ ਚਾਹੁੰਦੇ ਹਨ, ਕੀਰਤਪੁਰ ਸਾਹਿਬ ਤੋਂ ਬਾਬਾ ਬਕਾਲਾ ਜਾਣਾ ਚਾਹੁੰਦੇ ਹਨ।
ਸਕਲ ਸਮਾਜ ਸੰਭਾਲਣ ਕਰਿਓ,
ਮਾਤਾ ਜੀ ਨੇ ਸਾਰਾ ਰਾਜ ਸਾਜ ਨਾ ਆਪਣਾ ਸੀ ਉਹ ਸੰਭਾਲਿਆ।
ਸਦਨ ਦਿਖਿਆ ਜੇ ਤਿਕ ਥੋ ਧਰਿਓ,
ਜਿਹੜਾ ਜਿਹੜਾ ਮਾਤਾ ਜੀ ਦਾ ਆਪਣਾ ਰਾਜ ਸਾਗ ਸੀ ਸੰਭਾਲਿਆ ਹੋਇਆ ਲੋੜ ਦੀਆਂ ਵਸਤੂਆਂ ਉਹ ਮਾਤਾ ਜੀ ਨੇ ਗੱਡਿਆਂ ਉੱਤੇ ਲਦਾਈਆਂ ਹਨ।
ਮਿਲ ਸਭ ਸੋ ਬਹੁ ਹੋਏ ਦੁਖਾਰੀ,
ਮਾਤਾ ਮਰਵਾਈ ਜੀ ਨੂੰ ਬਾਬਾ ਸੂਰਜਮੱਲ ਜੀ ਨੂੰ ਸਾਰਿਆਂ ਨੂੰ ਮਾਤਾ ਨਾਨਕੀ ਜੀ ਮਿਲਦੇ, ਮਨ ਬੜਾ ਦੁਖੀ ਹੈ, ਹਿਰਦਾ ਰੱਤ ਨਾਲ ਭਰਿਆ ਹੋਇਆ ਹੈ, ਨੇਤਰ ਭਰੇ ਹੋਏ ਹਨ ਕਿ ਕੈਸਾ ਇਹ ਸਮਾਂ ਬਣਾਇਆ ਹੈ।
ਹੁਣ ਇਕਾਕੀ ਹਿਰਦਾ ਵਿਚਾਰੀ,
ਘਰ ਵਿੱਚ ਇਕੱਠੇ ਪ੍ਰੇਮ ਨਾਲ ਇੰਨਾ ਸਮਾਂ ਗੁਰਦੇਵ ਦੇ ਹੁੰਦਿਆਂ ਰਹੇ, ਹੁਣ ਕਿਵੇਂ ਇਕਦਮ ਵਿਛੋੜਾ ਪੈਣ ਲੱਗਾ ਹੈ, ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ, ਐਸੇ ਹਾਲਾਤ ਬਣੇ ਹੋਏ, ਮਨ ਦੇ ਵਿੱਚ ਬਹੁਤ ਦੁਖੀ ਹਨ।
ਸੁਤ ਕੋ ਲਿਓ ਆਪਣੇ ਸਾਥ,
ਆਪਣੇ ਸਾਹਿਬਜ਼ਾਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਾਤਾ ਨਾਨਕੀ ਜੀ ਨੇ ਨਾਲ ਲਿਆ।
ਸਿਮਰਨ ਕਰਕੇ ਜਗ ਗੁਰਨਾਥ,
ਜਗ ਗੁਰੂ ਨਾਥ ਦਾ ਸਿਮਰਨ ਕਰਦਿਆਂ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿ ਕੇ
ਰਹੇ ਹਟਾਏ ਨਾ ਮਾਨੀ ਕੋਏ,
ਚੱਲ ਪਏ ਬਥੇਰਾ ਰੋਕਿਆ ਮਾਤਾ ਮਰਵਾਈ ਜੀ ਹੋਣਾ ਨੇ, ਬਾਬਾ ਸੂਰਜਮੱਲ ਜੀ ਹੋਣਾ ਨੇ, ਮਾਤਾ ਜੀ ਰੋ ਤੁਸੀਂ ਇੱਥੇ ਕਿਉਂ ਜਾਂਦੇ ਜੇ, ਪਰ ਮਾਤਾ ਜੀ ਨਹੀਂ ਰੁਕੇ।
ਤਿਆਰ ਕਰਾਈ ਸਿੰਦਨ ਜੋਏ,
ਆਪਣੀ ਰੱਥ ਤਿਆਰ ਕਰਵਾ ਲਈ ਚੱਲਣ ਲਈ,
ਸਕਟਲ ਪਰਸਾ ਮਗਰੀ ਧਰ ਕੇ,
ਗੱਡਿਆਂ ਦੇ ਉੱਤੇ ਜਿੰਨਾ ਆਪਣਾ ਸਮਾਨ ਸੀ ਉਹ ਲੱਦ ਲਿਆ,
ਇੱਕ ਸੀ ਘਰ ਤੇ ਦਿਰਗ ਦਲ ਭਰ ਕੇ,
ਭਰ ਕੇ ਮਾਤਾ ਜੀ ਘਰੋਂ ਨਿਕਲੇ ਹਨ, ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਮਰਦਿਆਂ ਯਾਦ ਕਰਦਿਆਂ।
ਸੁਤ ਕੋ ਚਪਲ ਤਰੰਗ ਚੜਾਇਓ,
ਗੁਰੂ ਤੇਗ ਬਹਾਦਰ ਸਾਹਿਬ ਲਈ ਬੜਾ ਸੁੰਦਰ ਚੰਚਲ ਘੋੜਾ ਆਇਆ ਹੈ, ਉਸ ਘੋੜੇ ਤੇ ਨੌਵੇਂ ਪਾਤਸ਼ਾਹ ਜੀ ਸਵਾਰ ਹੋਏ।
ਕੀਰਤਪੁਰ ਸ਼ੋਰਨ ਮਨ ਪਹਾਇਓ,
ਕੀਰਤਪੁਰ ਸਾਹਿਬ ਨਗਰ ਤੋਂ ਚੱਲਣ ਦੇ ਤਿਆਰੇ ਕਰਕੇ ਚੱਲ ਪਏ।
ਪਰੇ ਪੰਥ ਕੋ ਗਏ ਬਕਾਲੇ,
ਬਾਬਾ ਬਕਾਲਾ ਨਗਰ ਨੂੰ ਸ੍ਰੀ ਬਾਬਾ ਬਕਾਲਾ ਸਾਹਿਬ ਨੂੰ ਚੱਲ ਪਏ।
ਮਹਾਂ ਸਦਨ ਕਿਨਵਾਏ ਵਿਸਾਲੇ,
ਉੱਥੇ ਜਾ ਕੇ ਸੋਹਣੇ ਘਰ ਬਣਵਾਏ, ਪਹਿਲਾਂ ਵੀ ਮਕਾਨ ਬਣਿਆ ਹੋਇਆ ਲੋੜ ਅਨੁਸਾਰ ਹੋਰ ਬਣਵਾ ਲਿਆ। ਮਾਤਾ ਨਾਨਕੀ ਜੀ ਨੌਵੇਂ ਪਾਤਸ਼ਾਹ ਜੀ ਮਾਤਾ ਗੋਜਰੀ ਜੀ ਰਹੇ।
ਸ੍ਰੀ ਗੁਰੂ ਤੇਗ ਬਹਾਦਰ ਪਾਵਨ,
ਗੁਰੂ ਤੇਗ ਬਹਾਦਰ ਸਾਹਿਬ ਜੋ ਪਾਵਨਾ ਚੋ ਪਾਵਨ ਨੇ, ਗੁਰਦੇਵ ਜੀ ਉੱਥੇ ਨਿਵਾਸ ਕੀਤਾ।
ਪੁੱਤਰ ਬਧੂ ਗੁਜਰੀ ਸੁਖ ਪਾਏ,
ਮਾਤਾ ਨਾਨਕੀ ਦੀ ਨੂੰਹ ਰਾਣੀ ਧੰਨ ਮਾਤਾ ਗੁਜਰੀ ਜੀ ਵੀ ਉੱਥੇ ਨਾਲ ਰਹਿੰਦੇ ਸੁਖ ਪਾਉਂਦੇ ਹਨ।
ਤਿੰਨੋਂ ਬਸੇ ਜਾਏ ਤਿਸ ਥਾਏ,
ਗੁਰੂ ਤੇਗ ਬਹਾਦਰ ਸਾਹਿਬ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਬਾਬਾ ਬਕਾਲਾ ਸਾਹਿਬ ਜਾ ਕੇ ਜਾ ਵਿਰਾਜੇ ਹਨ। 26 ਸਾਲ 9 ਮਹੀਨੇ 13 ਦਿਨ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਇੱਥੇ ਰਹੇ, ਭਜਨ ਕੀਤਾ, ਮਾਤਾ ਗੁਜਰੀ ਜੀ ਨੇ ਭਜਨ ਕੀਤਾ। ਤੋ ਇੱਥੇ ਸਤਿਗੁਰੂ ਜੀ ਨੇ ਨਿਵਾਸ ਕੀਤਾ। ਇੱਧਰ ਕੀਰਤਪੁਰ ਸਾਹਿਬ ਵਿਖੇ ਸੱਤਵੇਂ ਪਾਤਸ਼ਾਹ ਕਿਰਪਾ ਕਰ ਰਹੇ ਆ ਸੰਗਤ ਤੇ, ਸਾਰੀ ਸੰਗਤ ਨੂੰ ਮਹਾਰਾਜ ਸੱਤਵੇਂ ਪਾਤਸ਼ਾਹ ਸਾਂਭ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਸਰਵਣ ਕਰੋਗੇ।